गुरु प्यारी सात संगत जी, मन बिरति एकाग्र करिए। जुगो जुग अटल धन धन साहिब श्री गुरु ग्रंथ साहिब चरणा चलवाइए। हाजरियां लवाउंदे हैं गज के बोलना जी। वाहिगुरु जी का खालसा, वाहिगुरु जी की फतेह। गुरु प्यारी सात संगत जी, बड़े भागे हाँ, कर्मा वाले हाँ, जिन्होंने यह जो सोहना सुभाव समा प्राप्त होया। जिस समय के अंदर असी धन धन साहिब श्री गुरु ग्रंथ साहिब चरणों में बैठ के अपने जीवन की सीध लेंदे हाँ, सो गुरु प्यारी सत संग जी आओ गुरु चरणों के नाल जुड़िए, गुरबाणी की विचार करिए। क्योंकि जिन्ना चिर गुरबाणी की विचार नहीं है, उन्ना चिर साडे मन में जिहड़ी है इस मार्ग की सोझ नहीं आनी। क्योंकि असी गुरु चरणों के इसलिए बैठते हाँ, गुरबाणी इसलिए पढ़ते हाँ कि सानू इस मार्ग की सूझी आवे, सानू पता लगे इस मार्ग से चलना किवें, और इस मार्ग से चल के असी अपने आप नू पहचानना किवें। क्योंकि सारी गलबात सिर्फ साडे मन की है कि असी अपने मन की पहचान किवें करनी है, अपने आप की पहचान किवें करनी है, असी है कौन असल दे विच। क्योंकि ध्यान करिए, कभी भी कोई इंसान जो पूछता तू कौन है, तो असी अपने शरीर का नाम लै दें, मेरा मैं फलाना सो हाँ। पर जे कित थोड़े जे ध्यान दे नाल सोचिए, ध्यान दईए, जोर दईए, असी शरीर का नाम दसता कि मैं कौन हाँ, पर सानू खुद नू नहीं पता भी असी असल च है कौन। क्योंकि मन का तो नाम लिया ही नहीं, ठीक है, तो ना उन्हें मन का पूछे ही कि तू कौन है, क्योंकि खुद नहीं जानता। पर जो गुरु चरणों में आने तो गुरु प्रकाश को कहते, प्रकाश ऐसी व्यवस्था का मालक है कि सबनों जानता है, अपने आप को जानता है। तो गुरु साहबन फिर इस मन को कहते हैं, कहते मना तू कौन है। फिर इतने आके मन बड़ा पजल जा हो जाता है कि मैं गुरु साहबन की जवाब देव, मैं कौन है। तो फिर गुरु साहबन अगों उन्होंने जवाब दे देंगे, कहते भाई गल सुन, मन तू जोत स्वरूप है, मन तू जोत स्वरूप है, अपना मूल पछाण। कहते मना भी गल सुन, भी तेनों पूछा तू कौन आ, तो तू बड़े अचंभे ना वेखन लग पाया भी गुरु साहबन मैं की जवाब देव। कभी जिंदगी एक गल विचार करके देखियो, जो किसी प्रकाश चों आवाज़ आवे ना तू कौन है, तो बंदा पजल हो जाता भी की जवाब देिए, ठीक है। जिमें आप तुरे जान रहे हो कितों, तो आप जी को कितों आवाज़ आ जाए तू कौन है, उसले हालत खस्ता हो जाती बंदे की कि मैं की जवाब देव, मैं कौन है। उदा ही जो गुरु गोबिंद साहब के आवाज़ आती तो तू कौन है, तो मन पजल हो जाता, मन में समझ नहीं आती मैं दसा कि मैं कौन है। इदा समझ लगती है गुरबाणी की। फिर जो मन गुरु चरणा च टिकता है ना, तो फिर इन सूझी आती है, अगली गल फिर ध्यान सुनता है कि देख लो मैनू खुद को नहीं पता मैं कौन हाँ, पर अपने आप को जानन वाला तो मैनू जानन वाला कोई दसदा है तू कौन है। तो गुरु जी दसन लगे, कहते मन तू जोत स्वरूप है, कहते मना भी तू जोत स्वरूप है, तो अपने आप की पहचान कर। यदा मतलब आवाज़ कितों आई है, प्रकाश चो आवाज़ आई है, धन धन साहब श्री गुरु ग्रंथ साहब चो आवाज़ आई, गुरु ग्रंथ साहब जी प्रकाश आ। और फिर गुरु साहबन आसा महला पहला धन गुरु नानक पातशाह जी बयान करते इस मन की अवस्था को, कहते जदों ये मन गुरु की गल ध्यान न सुन लग पैंदा, गुरु के विचार ध्यान न सुन कर लग पैंदा, गुरु चरणा के नाल जुड़न लग पैंदा। जो ना मन गुरु चरणा च जुड़ता है, जुड़न का मतलब की होंगे, कभी विचार करना, दो बच्चे कट्ठे खेडते, कट्ठे कितने तुर जाते, लभते रही, लभते नहीं, तो एक दिन माँ बाप कह दे, कहते तू उहदे नाल जुड़िया है, भी जिहड़ी गल करदा तू उहदी गल करदा है, तू उहदे नाल जुड़िया है। इदां ही जदों साडा मन किते भी जावे, दूर दुराडे जिथे मर्जी जावे, भावें जंगल च बैठे होइए, पर साडा मन जिथे किथे उथे गल गुरु दी करे, ਇੱਥੋਂ ਪਛਾਣ ਹੋ ਜਾਂਦੀ ਵੀ ਅੱਜ ਗੁਰੂ ਨਾਲ ਜੁੜਿਆ। ਹੁਣ ਕਈ ਵਾਰੀ ਦੇਖਿਓ ਆਪ ਜੀ ਨੇ ਵਿਚਾਰ ਕਰਨੀ ਹੈ ਵੀ ਆਪਾਂ ਬੈਠੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਹੁੰਦੇ ਹਾਂ, ਪਾਠ ਕਰਨ ਰਹੇ ਹੁੰਦੇ ਹਾਂ, ਕਰਦਿਆਂ ਕਰਦਿਆਂ ਮਨ ਵਿੱਚ ਕੋਈ ਗੱਲ ਆ ਜਾਂਦੀ, ਫੁਰਨਾ ਫੁਰ ਜਾਂਦਾ, ਯਾਰ ਮੇਰਾ ਫਲਾਣਾ ਕੰਮ ਨਹੀਂ ਬਣਿਆ, ਧਮਕਾਣਾ ਕੰਮ ਨਹੀਂ ਬਣਿਆ, ਅਤੇ ਉੱਥੇ ਦੂਜਾ ਬੰਦਾ ਕਹਿ ਜਾਂਦਾ ਨਾ ਤੂੰ ਗੁਰੂ ਨਾਲ ਜੁੜਿਆ ਹੀ ਨਹੀਂ ਅਜੇ ਤੱਕ। ਹੁਣ ਬੜੀ ਹੈਰਾਨਗੀ ਵਾਲੀ ਗੱਲ ਹੁੰਦੀ ਉਸ ਵੇਲੇ ਵੀ ਯਾਰ ਮੈਂ ਤਾਂ ਪਾਠ ਕਰਨ ਰਿਹਾ, ਗੁਰੂ ਗ੍ਰੰਥ ਸਾਹਿਬ ਚਰਨਾਂ 'ਚ ਬੈਠਾ, ਇਹ ਬੰਦਾ ਮੈਨੂੰ ਕਹਿ ਗਿਆ ਤੂੰ ਗੁਰੂ ਸਾਹਿਬ ਨਾਲ ਜੁੜਿਆ ਹੀ ਨਹੀਂ ਅਜੇ ਤੱਕ, ਇਹਦਾ ਮਤਲਬ ਕੀ ਆ? ਇਹਦਾ ਮਤਲਬ ਇਹ ਆ ਕਿ ਮੇਰਾ ਜਿਹੜਾ ਮਨ ਆ ਨਾ, ਮੇਰੇ ਮਨ ਦੀ ਅਵਸਥਾ ਇੱਦਾਂ ਦੀ ਆ ਕਿ ਮੇਰਾ ਮਨ ਗੁਰੂ ਦੇ ਬੋਲਾਂ ਨੂੰ ਸਵੀਕਾਰ ਨਹੀਂ ਕਰਦਾ ਪਿਆ, ਜੋ ਗੁਰੂ ਜੀ ਕਹਿ ਰਿਹਾ ਉਹਦੀ ਵਿਚਾਰ ਨਹੀਂ ਕਰਦਾ ਪਿਆ, ਇਹਦਾ ਮਤਲਬ ਮੈਂ ਮਨ ਤੋਂ ਜੁੜਿਆ ਨਹੀਂ ਹੈ। ਇਹ ਨਿਸ਼ਾਨੀ ਹੈ ਜੁੜੇ ਦੀ। ਸੋ ਧਿਆਨ ਕਰਨਾ, ਧੰਨ ਗੁਰੂ ਨਾਨਕ ਪਾਤਸ਼ਾਹ ਦੱਸਣ ਲੱਗੇ, ਕਹਿੰਦੇ ਜਦੋਂ ਮਨ ਗੁਰੂ ਚਰਨਾਂ ਵਿੱਚ ਜੁੜਦਾ ਹੈ ਨਾ ਤਾਂ ਉਹਦੀ ਹੋਰ ਗਾਹ ਨਿਸ਼ਾਨੀ ਕੈਸੀ ਬਣਦੀ? ਅਤੇ ਦੱਸਣ ਲੱਗੇ ਅਨਹਦੋ ਅਨਹਦ ਵਾਜੇ ਰੁਣ ਝੁਨਕਾਰੇ ਰਾਮ, ਮੇਰਾ ਮਨੋ ਮੇਰਾ ਮਨ ਰਾਤਾ। ਦੇਖੋ ਮੇਰਾ ਮਨੋ ਮੇਰਾ ਮਨ ਰਾਤਾ ਲਾਲ ਪਿਆਰੇ ਰਾਮ। ਹੁਣ ਵਿਚਾਰ ਕਰਨਾ, ਇੱਥੇ ਦੋ ਅੱਖਰ ਆਏ ਨੇ, ਆਪਾਂ ਨੇ ਗੌਰ ਨਹੀਂ ਕਰਨੀ, ਆਪਾਂ ਦੋਨਾਂ ਦਾ ਮਤਲਬ ਇਕੱਠਾ ਕੱਢ ਦੇਣਾ। ਇੱਥੇ ਆਇਆ ਮੇਰਾ ਮਨੋ ਮੇਰਾ ਮਨ। ਦੇਖੋ ਮੇਰਾ ਮਨੋ ਮੇਰਾ ਮਨ ਗੱਲ ਤਾਂ ਇੱਕੋ ਹੀ ਹੈ, ਪਰ ਨਹੀਂ, ਗੱਲ ਇੱਕ ਨਹੀਂ ਹੈ। ਗੁਰੂ ਜੀ ਕਹਿਣ ਲੱਗੇ ਮੇਰਾ ਮਨੋ, ਜਿਵੇਂ ਆਪਾਂ ਕਹਿੰਦੇ ਨਹੀਂ ਵੀ ਮੇਰਾ ਉਹਦੇ ਨਾਲ ਮਨੋ ਪਿਆਰ ਆ, ਦਿਲੀ ਪਿਆਰ ਆ ਮੇਰਾ ਉਹਦੇ ਨਾਲ, ਹੈ ਨਾ? ਇੱਦਾਂ ਗੁਰੂ ਜੀ ਕਹਿੰਦੇ ਨੇ ਜਦੋਂ ਇਹ ਮਨ ਗੁਰੂ ਚਰਨਾਂ 'ਚ ਭਿੱਜ ਜਾਂਦਾ ਨਾ, ਜਦੋਂ ਇਹਨੂੰ ਗੁਰਬਾਣੀ ਦੀ ਸਮਝ ਲਾਉਣ ਲੱਗ ਪੈਂਦੀ ਆ, ਤਾਂ ਫਿਰ ਮੇਰਾ ਮਨੋ, ਗੁਰੂ ਜੀ ਕਹਿਣ ਲੱਗੇ ਕਿ ਮੇਰਾ ਮਨ ਤੋਂ ਦਿਲੀ ਅੰਦਰੋਂ ਖਿੱਚ ਪੈ ਗਈ ਆ, ਅਤੇ ਮੇਰਾ ਮਨ ਕਹਿੰਦੇ ਫਿਰ ਮੇਰਾ ਜਿਹੜਾ ਮਨ ਆ ਨਾ ਰਾਤਾ ਰੰਗਿਆ ਗਿਆ, ਦਿਲੀ ਖਿੱਚ ਪਈ ਤਾਂ ਮੇਰਾ ਮਨ ਜਿਹੜਾ ਨਾ ਗੁਰੂ ਦੇ ਚਰਨਾਂ ਨਾਲ ਰੰਗਿਆ ਗਿਆ, ਗੁਰੂ ਦੇ ਬੋਲਾਂ ਨਾਲ ਰੰਗਿਆ ਗਿਆ, ਤਾਂ ਮੈਨੂੰ ਸਮਝ ਲੱਗੀ, ਮਸਤ ਹੋ ਗਿਆ, ਰਾਤਾਂ ਦਾ ਭਾਵ ਮਸਤ ਹੋ ਜਾਣਾ, ਮੇਰਾ ਮਨ ਮਸਤ ਹੋ ਗਿਆ ਲਾਲ ਪਿਆਰੇ ਰਾਮ। ਕਹਿੰਦੇ ਜਿਹੜਾ ਮੇਰਾ ਮਨ ਆ ਨਾ, ਜਦੋਂ ਦਿਲੋਂ ਮੈਨੂੰ ਪਿਆਰ ਪਿਆ ਤਾਂ ਫਿਰ ਮੇਰਾ ਮਨ ਗੁਰੂ ਚਰਨਾਂ 'ਚ ਰੰਗਿਆ ਗਿਆ, ਅਤੇ ਕਹਿੰਦੇ ਫਿਰ ਮੇਰਾ ਅੰਦਰੋਂ ਉਸ ਪਰਮਾਤਮਾ ਦੇ ਨਾਲ ਪਿਆਰ ਪੈ ਗਿਆ। ਜਦੋਂ ਮੇਰਾ ਉਸ ਪਰਮਾਤਮਾ ਨਾਲ ਪਿਆਰ ਪਿਆ, ਮੇਰੇ ਉਹਦੇ ਦਿਲੀ ਖਿੱਚ ਪੈ ਗਈ ਮੇਰੀ ਉਹਦੇ ਨਾਲ, ਪਰਮਾਤਮਾ ਦੇ ਨਾਲ, ਅਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਅਨਹਦੋ ਅਨਹਦ ਵਾਜੇ। ਜਦੋਂ ਮੇਰਾ ਦਿਲੀ ਪਿਆਰ ਪਿਆ, ਦਿਲ ਤੋਂ ਮੁਹੱਬਤ ਪਈ, ਅਤੇ ਮੇਰਾ ਮਨ ਪ੍ਰਭੂ ਦੇ ਪਿਆਰ 'ਚ ਰੰਗਿਆ ਗਿਆ, ਅਤੇ ਕਹਿੰਦੇ ਹੋਇਆ ਕੀ? ਕਹਿੰਦੇ ਅਨਹਦੋ ਅਨਹਦ ਵਾਜੇ, ਕਹਿੰਦੇ ਮੇਰੇ ਅੰਦਰ ਅਨਹਦ ਦਾ ਭਾਵ ਹੁੰਦਾ ਇੱਕ ਰਸ, ਜਿਹਦੀ ਕੋਈ ਹੱਦ ਨਹੀਂ ਰਹਿੰਦੀ। ਰੁਣ ਝੁਨਕਾਰੇ ਰਾਮ, ਰੁਣ ਝੁਨਕਾਰੇ ਰਾਮ ਦਾ ਮਤਲਬ ਕੀ ਹੁੰਦਾ ਹੈ? ਕਿ ਜਦੋਂ ਕਿਸੇ ਦੇ ਲਾਗੇ ਕੋਈ ਛਿਆਣੇ ਵੱਜਣ ਡਿਆ ਹੋਣ, ਠੀਕ ਹੈ, ਕੋਈ ਝਾਂਜਰਾਂ ਛਣਕਣ ਡੀਆਂ ਹੋਣ, ਛਣ 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 ਦੀ ਆਵਾਜ਼ ਆਉਂਦੀ ਹੋਵੇ, ਕਈ ਵਾਰੀ ਇਨਸਾਨ ਕਿਸੇ ਢੋਲਕੀਆਂ ਛਿਆਣੇ ਜਾਂ ਕੋਈ ਇਹੋ ਜਿਹੀ ਆਵਾਜ਼ ਵਿੱਚ ਮਸਤ ਹੋ ਜਾਂਦਾ ਹੈ। ਜਦੋਂ ਮਸਤ ਹੋ ਜਾਂਦਾ ਤਾਂ ਉਹਨੂੰ ਕੋਈ ਦੂਜਾ ਬੰਦਾ ਆਵਾਜ਼ ਮਾਰਦਾ ਤਾਂ ਉਹ ਸੁਣਦਾ ਨਹੀਂ ਹੈ, ਸੁਣਦਾ ਨਹੀਂ ਹੈ, ਅਤੇ ਉਹ ਨੋੜੀ ਜੀ ਕਹਿੰਦਾ, ਕਹਿੰਦਾ ਭਾਈ ਸਾਹਿਬ ਮੈਂ ਤੁਹਾਨੂੰ ਕਦੋਂ ਦਾ ਆਵਾਜ਼ਾਂ ਮਾਰਨ ਰਿਹਾ, ਤੁਸੀਂ ਸੁਣਦੇ ਹੀ ਨਹੀਂ। ਉਹ ਕਹਿੰਦਾ ਯਾਰ ਮੈਂ ਤੈਨੂੰ ਕੀ ਦੱਸਾਂ, ਉਹ ਮੇਰੇ ਲਾਗੇ ਨਾ ਬੜੇ ਵਾਜੇ ਜਿਹੇ ਵੱਜਣ ਡਏ ਸਨ, ਮੈਨੂੰ ਉਹਨਾਂ ਕਰਕੇ ਤੇਰੇ ਵੱਲ ਧਿਆਨ ਹੀ ਨਹੀਂ ਗਿਆ, ਕਿਉਂਕਿ ਮਨ ਮਸਤ ਹੋ ਜਾਂਦਾ ਉਹਨਾਂ ਵਾਜਿਆਂ ਨੂੰ ਸੁਣਦਾ ਸੁਣਦਾ ਮਸਤ ਹੋ ਜਾਂਦਾ, ਫਿਰ ਉਹਨੂੰ ਕਿਸੇ ਹੋਰ ਦੀ ਆਵਾਜ਼ ਨਹੀਂ ਸੁਣਦੀ। ਇੱਥੇ ਗੁਰੂ ਜੀ ਸਮਝਾਉਣਾ ਚਾਹੁੰਦੇ ਆ, ਕਹਿੰਦੇ ਜਦੋਂ ਇਹ ਮਨ ਉਸ ਪਰਮਾਤਮਾ ਦੇ ਨਾਲ ਪਿਆਰ ਕਰਦਾ ਨਾ, ਉਹਦੇ ਰੰਗ 'ਚ ਰੰਗਿਆ ਜਾਂਦਾ, ਕਹਿੰਦਾ ਫਿਰ ਐਸਾ ਰੰਗਿਆ ਜਾਂਦਾ ਕਿ ਇਹਨੂੰ 24 ਘੰਟੇ ਉਸ ਪਰਮਾਤਮਾ ਦੀ ਗੱਲ ਸੁਣਦੀ, ਉਹਦੇ 'ਚ ਧਿਆਨ ਲੱਗਿਆ ਜਾਂਦਾ, ਫਿਰ ਇਹਨੂੰ ਹੋਰ ਕੋਈ ਗੱਲ ਸੁਣਦੀ ਨਹੀਂ ਹੈ, ਹੋਰ ਕਿਸੇ ਪਾਸੇ ਧਿਆਨ ਇਹਦਾ ਲੱਗਦਾ ਹੀ ਨਹੀਂ ਹੈ। ਉਹਨੂੰ ਕਹਿੰਦੇ ਅਨਹਦੋ ਅਨਹਦ ਵਾਜੇ, ਠੀਕ ਹੈ, ਕਹਿੰਦਾ ਭਾਵ ਅਨਹਦ ਵਾਜੇ ਵੱਜਣ ਲੱਗ ਪਏ। ਹੁਣ ਵਾਜੇ ਵੱਜਣ ਲੱਗਣ ਦਾ ਮਤਲਬ ਇਹ ਨਹੀਂ ਹੈ ਕਿ ਬਈ ਭਗਤੀ ਕਰਦਿਆਂ ਕਰਦਿਆਂ ਤੁਹਾਡੇ ਅੰਦਰ ਵਾਜੇ ਵੱਜਣ ਲੱਗ ਪਏ, ਕੋਈ ਵਾਜੇ ਵੱਜਦੇ, ਕੋਈ ਆਵਾਜ਼ਾਂ ਆਉਂਦੀਆਂ, ਵਾਜੇ ਨਹੀਂ ਵੱਜਦੇ। ਸਮਝਾਉਣ ਦਾ ਤਰੀਕਾ ਆ, ਕੈਸਾ ਤਰੀਕਾ ਆ, ਗੁਰੂ ਜੀ ਸਮਝਾਉਣ ਲੱਗੇ, ਦੇਖੋ ਆਪ ਜੀ ਕਦੀ ਵੀ ਜ਼ਿੰਦਗੀ ਦੇ ਤਜਰਬੇ ਕਰਿਆ ਕਰੋ, ਐਸਾ ਤਜਰਬਾ ਜ਼ਿੰਦਗੀ 'ਚ ਆਪ ਜੀ ਨੂੰ ਮਿਲੇਗਾ ਵੀ ਕੋਈ ਇਨਸਾਨ ਕਿਤੇ ਤੁਰਿਆ ਜਾ ਰਿਹਾ, ਕਿਸੇ ਨੇ ਆਵਾਜ਼ ਮਾਰੀ, ਉਹ ਆਪਣੇ ਧਿਆਨ 'ਚ ਮਸਤ ਹੈ, ਉਹਦਾ ਕੋਈ ਰਿਸ਼ਤੇਦਾਰ ਉਹਨੂੰ ਆਵਾਜ਼ ਮਾਰਦਾ, ਜ਼ੋਰ ਜ਼ੋਰ ਦੀ ਆਵਾਜ਼ਾਂ ਮਾਰਦਾ, ਸੁਣਦਾ ਨਹੀਂ, ਤੁਰਿਆ ਜਾਂਦਾ, ਉਹ ਗਾਂਹ ਹੋ ਕੇ ਕਹਿੰਦਾ ਕਹਿੰਦਾ ਚੰਗਾ ਬੰਦਾ ਯਾਰ, ਉਹ ਕਹਿੰਦਾ ਯਾਰ ਮੈਂ ਧਿਆਨ ਨਹੀਂ ਦਿੱਤਾ। ਇੱਥੇ ਫਿਰ ਗੁਰੂ ਨਾਨਕ ਪਾਤਸ਼ਾਹ ਵੀ ਸਮਝਾਉਣਾ ਚਾਹੁੰਦੇ ਨੇ, ਕਹਿੰਦੇ ਜਦੋਂ ਸਾਡੇ ਅੰਦਰ ਉਸ ਪ੍ਰਭੂ ਦਾ ਨਾਮ ਸਿਮਰਨ ਚੱਲਣ ਲੱਗ ਪੈਂਦਾ, ਸਾਡੀ ਸੁਰਤੀ ਉਹਦੇ ਸ਼ਬਦ ਨਾਲ ਜੁੜ ਜਾਂਦੀ ਆ ਨਾ, ਕਹਿੰਦੇ ਫਿਰ ਉੱਥੇ ਮਨ ਜਿਹੜਾ ਨਾ ਸੰਸਾਰ ਵੱਲ ਧਿਆਨ ਨਹੀਂ ਦਿੰਦਾ, ਉੱਥੋਂ ਬੇਧਿਆਨਾ ਹੋ ਜਾਂਦਾ ਅਤੇ ਪਰਮਾਤਮਾ ਨਾਲ ਜੁੜਿਆ ਰਹਿੰਦਾ। ਕਹਿੰਦੇ ਫਿਰ ਉਹਨੂੰ ਕਹਿੰਦੇ ਇੱਕ ਰਸ ਵਾਜੇ ਵੱਜਣ ਲੱਗ ਪੈਂਦੇ, ਕਹਿੰਦਾ ਭਾਵ ਹੁਣ ਉਹ ਇੱਕ ਰਸ 'ਚ ਹੀ ਹੈ। ਜਿਵੇਂ ਉਹ ਬੰਦਾ ਕਹਿੰਦਾ ਮੈਂ ਮਸਤ ਸੀ, ਉਹ ਮੈਂ ਤੁਰਿਆ ਜਾਣ ਰਿਹਾ ਸੀ, ਮੈਂ ਆਪਣੇ ਧਿਆਨ 'ਚ ਮਸਤ ਸੀ, ਮੇਰਾ ਧਿਆਨ ਸੜਕ ਵੱਲ ਸੀਗਾ, ਮੈਂ ਤੇਰੀ ਗੱਲ ਸੁਣੀ ਨਹੀਂ। ਇੱਦਾਂ ਗੁਰੂ ਜੀ ਕਹਿੰਦੇ ਫਿਰ ਮੇਰਾ ਧਿਆਨ ਪ੍ਰਭੂ ਪਰਮਾਤਮਾ ਦੇ ਚਰਨਾਂ 'ਚ ਲੱਗਾ ਸੀ, ਫਿਰ ਮੈਨੂੰ ਹੋਰ ਕੋਈ ਗੱਲ ਸੁਣਦੀ ਨਹੀਂ ਹੈ। ਉਹਨੂੰ ਕਹਿੰਦੇ ਅਨਹੱਦ ਵਾਜੇ। ਫਿਰ ਦੇਖੋ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਅਣ ਦਿਨ ਰਾਤਾਂ ਮਨ ਬੈਰਾਗੀ ਸੁਨ ਮੰਡਲ ਕਰ ਪਾਇਆ। ਹੁਣ ਗੁਰੂ ਜੀ ਨੇ ਨਿਸ਼ਾਨੀਆਂ ਦੱਸਣੀਆਂ ਸ਼ੁਰੂ ਕਰ ਦਿੱਤੀਆਂ। ਕਹਿੰਦੇ ਅਣ ਦਿਨ ਰਾਤਾਂ ਮਨ ਬੈਰਾਗੀ, ਅਣ ਦਿਨ ਕਿਹਨੂੰ ਕਹਿੰਦੇ? ਹਰ ਰੋਜ਼ ਕਿਹਨੂੰ ਕਹਿੰਦੇ? ਹੁਣ ਜੇ ਆਪਾਂ ਕਹੀਏ ਆਹ ਦਿਨ ਚੜ੍ਹ ਗਿਆ ਰਾਤ ਪੈ ਗਈ, ਹਰ ਰੋਜ਼ ਆ? ਗੁਰੂ ਪਿਆਰਿਓ, ਜ਼ਿੰਦਗੀ 'ਚ ਵਿਚਾਰ ਕਰਨਾ, ਜੇ ਤਾਂ ਬੰਦੇ ਨੂੰ ਸਾਹ ਆਉਂਦਾ ਤਾਂ ਦਿਨ ਚੜ੍ਹਿਆ ਵੇਖ ਲਊਗਾ, ਅਤੇ ਜੇ ਸਾਹ ਨਹੀਂ ਆਇਆ ਦਿਨ ਜ਼ਰੂਰ ਚੜ੍ਹੇਗਾ ਪਰ ਉਹ ਵੇਖ ਨਹੀਂ ਸਕਦਾ। ਠੀਕ, ਇਹਦਾ ਮਤਲਬ ਅਣ ਦਿਨ ਦਾ ਭਾਵ ਕੀ ਹੈ? ਸਵਾਸ, ਅਣ ਦਿਨ। ਠੀਕ ਹੈ, ਗੁਰੂ ਜੀ ਸਮਝਾਉਣ ਲੱਗੇ ਵੀ ਦਿਨ ਰਾਤ, ਕਹਿੰਦਾ ਭਾਵ ਸਵਾਸ ਆਇਆ ਅਤੇ ਸਵਾਸ ਗਿਆ, ਇਹ ਅਨੰਦ, ਇਹਨੂੰ ਅਣ ਦਿਨ ਕਹਿੰਦੇ ਆ। ਅਣ ਦਿਨ ਰਾਤਾਂ ਮਨ ਬੈਰਾਗੀ, ਕਿਉਂਕਿ ਗੁਰਬਾਣੀ ਅੰਦਰ ਇੱਕ ਪੰਕਤੀ ਹੋਰ ਆਉਂਦੀ ਹੈ, ਕਹਿੰਦੇ ਸਾਸ ਸਾਸ ਸਿਮਰੋ ਗੋਬਿੰਦ। ਕਹਿੰਦੇ ਹਰ ਸਾਸ ਦੇ ਅੰਦਰ ਉਸ ਪਰਮਾਤਮਾ ਦਾ ਨਾਮ ਸਿਮਰਨ ਕਰਨਾ। ਇਹਨੂੰ ਫਿਰ ਤਾਂ ਹੀ ਕਹਿੰਦੇ ਨੇ ਅਣ ਦਿਨ ਰਾਤਾਂ। ਕਹਿੰਦੇ ਜਿਹੜਾ ਮਨ ਹਰ ਸਵਾਸ ਅੰਦਰ ਉਸ ਪ੍ਰਭੂ ਦੇ ਨਾਮ 'ਚ ਮਸਤ ਰਹਿੰਦਾ ਹੈ, ਉਹਦੇ ਨਾਮ 'ਚ ਰੰਗਿਆ ਰਹਿੰਦਾ ਹੈ, ਮਨ ਬੈਰਾਗੀ, ਕਹਿੰਦੇ ਉਹਦਾ ਪਰ ਜਿਹੜਾ ਮਨ ਹੈ ਨਾ ਉਹ ਵੈਰਾਗਵਾਨ ਹੋ ਜਾਂਦਾ ਹੈ, ਕਹਿੰਦਾ ਭਾਵ ਮਤ ਵਾਲਾ ਹੋ ਜਾਂਦਾ ਹੈ, ਉਹਨੂੰ ਸੋਝੀ ਆਉਣ ਲੱਗ ਪੈਂਦੀ ਹੈ। ਮਨ ਬੈਰਾਗੀ ਸੁਨ ਮੰਡਲ ਘਰ ਪਾਇਆ। ਸੁਨ ਮੰਡਲ ਦਾ ਮਤਲਬ ਕੀ ਹੈ? ਘਰ ਦਾ ਭਾਵ ਟਿਕਾਣਾ। ਜਿੱਦਾਂ ਆਪਾਂ ਕਹਿੰਦੇ ਨਾ ਵੀ ਤੂੰ ਕਿੱਥੇ ਆ, ਕਹਿੰਦਾ ਮੈਂ ਘਰ ਹੀ ਹਾਂ। ਇਹਦਾ ਮਤਲਬ ਉਹਦਾ ਘਰ ਕਹਿਣ ਦੇ ਨਾਲ ਸਾਡੇ ਦਿਮਾਗ 'ਚ ਆ ਜਾਂਦਾ ਉਸ ਵੇਲੇ ਕਿੱਥੇ ਹੈ, ਇਹ ਇਸ ਵੇਲੇ ਕਿੱਥੇ ਹੈ। ਠੀਕ, ਆਪ ਕਿਸੇ ਨੂੰ ਫੋਨ ਕਰਿਓ, ਆਪ ਪਹਿਲਾਂ ਸਵਾਲ ਕਰਦੇ ਹੋ ਵੀ ਯਾਰ ਤੂੰ ਕਿੱਥੇ ਆ, ਕਹਿੰਦਾ ਮੈਂ ਘਰ ਹੀ ਹਾਂ। ਉਹਦੇ ਘਰ ਕਹਿਣ ਦੀ ਦੇਰ ਕਹਿੰਦੇ ਮੈਂ ਆਇਆ, ਇਹਦਾ ਮਤਲਬ ਤੁਹਾਨੂੰ ਟਿਕਾਣੇ ਦਾ ਪਤਾ ਲੱਗ ਗਿਆ ਵੀ ਇਹ ਕਿੱਥੇ ਹੈ। ਉਹਦੀ ਇੰਨੀ ਗੱਲ ਕਹਿਣ ਦੀ ਦੇਰ ਹੈ ਮੈਂ ਘਰ ਹੀ ਹਾਂ, ਤੁਹਾਡੇ ਦਿਮਾਗ ਦੇ ਵਿੱਚ ਨਕਸ਼ਾ ਬਣ ਗਿਆ ਉਸੇ ਵੇਲੇ, ਇੱਕ ਸੈਕਿੰਡ ਜੀ ਆਇਆ ਮੈਂ। ਹੁਣ ਤੁਸੀਂ ਸਕੂਟਰ ਕਾਰ ਕੱਢੀ, ਆਪਣੇ ਆਪ ਗੱਡੀ ਘੁੰਮਦੀ ਤੁਸੀਂ ਘਰ ਪਹੁੰਚ ਗਏ। ਤੁਹਾਨੂੰ ਕਿਸੇ ਨੇ ਪੁੱਛਿਆ ਵੀ ਭਾਈ ਸਾਹਿਬ ਤੁਹਾਨੂੰ ਉਹਦੇ ਘਰ ਦਾ ਪਤਾ? ਕਹਿੰਦਾ ਬਸ ਮੈਨੂੰ ਸਿਰਫ ਇੰਨਾ ਪਤਾ ਲੱਗਣਾ ਚਾਹੀਦਾ ਹੈ ਕਿੱਥੇ। ਉਹਨੇ ਕਿਹਾ ਮੈਂ ਘਰ ਹੀ ਹਾਂ, ਮੈਨੂੰ ਘਰ ਦਾ ਪਤਾ ਆ। ਕਹਿੰਦਾ ਮਤਲਬ ਘਰ ਦਾ ਭਾਵ ਟਿਕਾਣਾ। ਅਤੇ ਗੁਰੂ ਜੀ ਕਹਿਣ ਲੱਗੇ ਸੁਨ ਮੰਡਲ ਘਰ ਪਾਇਆ। ਕਹਿੰਦੇ ਜਿਹੜੇ ਪ੍ਰਾਣੀ ਹਰ ਸਵਾਸ ਨਾਮ ਸਿਮਰਨ ਕਰਦੇ ਨੇ, ਲਗਾਤਾਰ ਉਸ ਪਰਮਾਤਮਾ ਦੇ ਨਾਮ ਨਾਲ ਰੰਗੇ ਰਹਿੰਦੇ ਨੇ ਨਾ, ਕਹਿੰਦੇ ਉਹਨਾਂ ਦੀ ਅਵਸਥਾ ਕੈਸੀ ਬਣ ਜਾਂਦੀ ਹੈ? ਕਹਿੰਦੇ ਉਹ ਆਪਣੇ ਅੰਦਰੋਂ ਇੱਕ ਐਸਾ ਟਿਕਾਣਾ ਲੱਭ ਲੈਂਦੇ ਆ, ਘਰ ਦਾ ਭਾਵ ਟਿਕਾਣਾ, ਐਸਾ ਟਿਕਾਣਾ ਲੱਭ ਲੈਂਦੇ ਨੇ, ਪਾਇਆ ਦਾ ਭਾਵ ਲੱਭ ਲੈਣਾ, ਪ੍ਰਾਪਤ ਕਰ ਲੈਣਾ। ਕਹਿੰਦੇ ਐਸਾ ਟਿਕਾਣਾ ਲੱਭ ਲੈਂਦੇ ਨੇ ਜਿਸ ਘਰ ਦੇ ਅੰਦਰ ਸੁਨ ਮੰਡਲ, ਕਹਿੰਦੇ ਮੰਡਲ ਦਾ ਭਾਵ ਸਥਾਨ, ਕਹਿੰਦੇ ਐਸਾ ਸਥਾਨ ਆ ਜਿੱਥੇ ਕੋਈ ਸੰਸਾਰੀ ਫੁਰਨਾ ਨਹੀਂ ਫੁਰਦਾ। ਦੇਖੋ ਲੱਭਾ ਕਿੰਨੇ, ਹੁਣ ਧਿਆਨ ਦਿਓ। ਕਈ ਸੱਜਣਾਂ ਦਾ, ਕਈ ਮੇਰੇ ਵੀਰਾਂ ਦਾ, ਭੈਣਾਂ ਦਾ ਇੱਕ ਸਵਾਲ ਹੁੰਦਾ ਹੈ, ਬਾਬਾ ਜੀ ਬੜੀ ਕੋਸ਼ਿਸ਼ ਕਰਦੇ ਹਾਂ ਪਰ ਫੁਰਨੇ ਬੜੇ ਫੁਰਦੇ, ਦੁਨਿਆਵੀ ਫੁਰਨੇ ਬੜੇ ਫੁਰਦੇ ਨੇ, ਮਨ ਟਿਕਦਾ ਨਹੀਂ ਹੈ। ਅਤੇ ਇੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਜ਼ਰੀਏ ਧੰਨ ਗੁਰੂ ਨਾਨਕ ਪਾਤਸ਼ਾਹ ਸਮਝਾਉਣਾ ਕਰ ਰਹੇ ਨੇ ਆਪਚੇ ਨੂੰ। ਕਹਿੰਦੇ ਵੀ ਪੁਰਾਣੀ ਐਵੇਂ ਨਾ ਲੋਕਾਂ ਨਾਲ ਸਲਾਹ ਕਰਿਆ ਕਰ ਵੀ ਮੇਰੇ ਅੰਦਰ ਫੁਰਨੇ ਬੜੇ ਫੁਰਦੇ ਆ, ਮਨ ਟਿਕਦਾ ਨਹੀਂ ਹੈ। ਕਹਿੰਦਾ ਕਿਉਂ? ਕਹਿੰਦੇ ਧਿਆਨ ਨਾਲ ਸੁਣ ਲਾ, ਐਵੇਂ ਸਲਾਹਾਂ ਕਰਨ ਦਾ ਫਾਇਦਾ ਕੁਝ ਨਹੀਂ ਆ, ਅਣਦਿਨ ਰਾਤਾਂ ਮਨ ਬੈਰਾਗੀ। ਆਂਦਾ ਜਿਹੜਾ ਹਰ ਸਮੇਂ ਉਸ ਪ੍ਰਭੂ ਦੇ ਨਾਮ 'ਚ ਰੰਗਿਆ ਰਹਿੰਦਾ, ਹਰ ਰੋਜ਼ ਨਾਮ ਸਿਮਰਨ ਕਰਦਾ, ਸਾਸ ਸਾਸ ਉਸ ਪ੍ਰਭੂ ਨਾਲ ਚਿੱਤ ਜੁੜਦਾ ਹੈ, ਕਹਿੰਦੇ ਉਹਦਾ ਮਨ ਜਿਹੜਾ ਮਤਵਾਲਾ ਹੋ ਜਾਂਦਾ ਹੈ, ਉਹ ਫਿਰ ਆਪਣੇ ਅੰਦਰੋਂ ਉਸ ਟਿਕਾਣੇ ਨੂੰ ਲੱਭ ਲੈਂਦਾ ਜਿੱਥੇ ਜਾ ਕੇ ਸੰਸਾਰੀ ਫੁਰਨੇ ਨਹੀਂ ਫੁਰਦੇ। ਅਤੇ ਉਹ ਕਿੱਥੋਂ ਲੱਭਿਆ? ਨਾਮ ਤੋਂ, ਸਿਮਰਨ ਤੋਂ। ਜਵਾਬ ਮਿਲ ਗਿਆ ਨਾ, ਜਿਹੜਾ ਮਨ ਵਿੱਚ ਸਾਡੇ ਸਵਾਲ ਉੱਠਦਾ ਰਹਿੰਦਾ ਵੀ ਯਾਰ ਸਾਡੇ ਅੰਦਰ ਤਾਂ ਫੁਰਨੇ ਬੜੇ ਫੁਰਦੇ ਆ। ਗੁਰੂ ਜੀ ਕਹਿੰਦੇ ਵੀ ਤੂੰ ਉਹਨਾਂ ਫੁਰਨਿਆਂ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰ, ਉਹਨਾਂ ਫੁਰਨਿਆਂ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰ, ਤੂੰ ਨਾਮ ਵੱਲ ਜੁੜਦਾ ਰਹਿ। ਇਸ ਨਾਮ ਨੇ ਹੀ ਸਾਰੇ ਦਬਾ ਲੈਣੇ ਨੇ, ਇਸ ਸ਼ਬਦ ਨੇ ਜਿਵੇਂ ਜਿਵੇਂ ਉਜਾਗਰ ਹੁੰਦਾ ਗਿਆ, ਜਿਵੇਂ ਜਿਵੇਂ ਵੱਧਦਾ ਗਿਆ, ਇਹਨੇ ਆਪਣੇ ਆਪ ਹੀ ਇਹਦੇ 'ਤੇ ਤਾਕਤ ਆ। ਕਿਹੜੀ ਤਾਕਤ ਹੈ? ਦੇਖੋ ਤਾਕਤ ਦੀ ਪਛਾਣ ਕਰੀਏ। ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਤਾਕਤ ਬਾਰੇ ਦੱਸਦੇ ਆ, ਕਹਿੰਦੇ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ। ਕਹਿੰਦੇ ਜਿਹੜਾ ਪ੍ਰਭੂ ਦਾ ਸਿਮਰਨ ਲਿਆਉਣਾ ਹੈ ਸਾਰਿਆਂ ਨਾਲ ਉੱਚਾ ਹੈ। ਕਹਿੰਦਾ ਭਾਵ ਦੀ ਉੱਚਾਈ ਇੰਨੀ ਆ, ਇਹਦੀ ਤਾਕਤ ਇੰਨੀ ਆ ਵੀ ਤੂੰ ਜਿਵੇਂ ਜਿਵੇਂ ਇਹਦੇ 'ਤੇ ਤੁਰਿਆ ਜਾਏਗਾ, ਵੱਧਦਾ ਜਾਏਗਾ, ਇਹਨੇ ਆਪਣੇ ਆਪ ਥੱਲੇ ਦਬਾਈ ਜਾਣੇ ਸਾਰੀ। ਉਹਨੂੰ ਤਾਂ ਕਿਹਾ। ਫਿਰ ਦੇਖੋ ਇੱਕ ਜਗ੍ਹਾ 'ਤੇ ਹੋਰ ਗੁਰੂ ਜੀ ਨੇ ਕਿਹਾ, ਹੁਣ ਕਿਸੇ ਨੇ ਪੁੱਛਿਆ ਬੜੇ ਦੁੱਖ ਨੇ, ਬੜੀ ਜ਼ਿੰਦਗੀ ਔਖੀ ਲੰਘਣ ਰਹੀ ਹੈ, ਅਤੇ ਧੰਨ ਗੁਰੂ ਸਾਹਿਬ ਨੂੰ ਫਰਮਾਨ ਕਰਨ ਲੱਗੇ, ਕਹਿੰਦੇ ਯਾਰ ਗੱਲ ਸੁਣ, ਤੂੰ ਐਵੇਂ ਪਰੇਸ਼ਾਨ ਰਹਿੰਦਾ, ਦੁੱਖ ਬੜੇ ਨੇ, ਜ਼ਿੰਦਗੀ ਬੜੀ ਔਖੀ ਲੰਘਣ ਰਹੀ ਹੈ, ਕਹਿੰਦੇ ਤੂੰ ਕਦੇ ਸ਼ਬਦ ਨੂੰ ਸੁਣਿਆ ਆਪਣੇ ਅੰਦਰੋਂ? ਕਹਿੰਦਾ ਜੀ ਕੋਸ਼ਿਸ਼ ਤਾਂ ਕਰਦੇ ਹਾਂ, ਰੋਜ਼ ਦਿਨ ਪਾਠ ਸੁਣਦੇ ਹਾਂ, ਗੁਰਬਾਣੀ ਸੁਣਦੇ ਹਾਂ, ਗੁਰਮਤਿ ਵਿਚਾਰਾਂ ਸੁਣਦੇ ਹਾਂ, ਪਰ ਆਪਾਂ ਆਹ ਨਹੀਂ ਵਿਚਾਰ ਕੀਤੀ ਵੀ ਜਪਜੀ ਸਾਹਿਬ ਜੀ ਦੇ ਪਾਠ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਬਿਆਨ ਕਰਦੇ ਆ, ਕਹਿੰਦੇ ਸੁਣਿਆ ਹਾਥ ਹੋਵੇ ਅਸਗਾਹ, ਧਿਆਨ ਦੇਣਾ। ਅਸਗਾਹ ਕਹਿੰਦੇ ਨੇ ਸਮੁੰਦਰ ਨੂੰ, ਦਰਿਆ ਨੂੰ। ਗੁਰੂ ਜੀ ਕਹਿਣ ਲੱਗੇ ਸੁਣਿਆ ਹਾਥ ਹੋਵੇ ਅਸਗਾਹ, ਹਾਥ ਭਾਵ ਕੀ ਹੈ? ਗਿੱਠ ਭਰ, ਥੋੜ੍ਹਾ ਹੋ ਜਾਣਾ। ਸੁਣਿਆ ਦਾ ਭਾਵ ਕੀ ਹੈ? ਕਹਿੰਦੇ ਆਪਣੇ ਅੰਦਰੋਂ ਜੇ ਤੂੰ ਸ਼ਬਦ ਨੂੰ ਸੁਣ ਲੈਂਦਾ। ਅਸੀਂ ਗੁਰਬਾਣੀ ਨੂੰ ਸੁਣ ਕੇ ਵਿਹਲੇ ਹੋ ਜਾਂਦੇ ਹਾਂ ਅਤੇ ਤਜਰਬਾ ਕਰਨ ਨੂੰ ਫਿਰਦੇ ਹਾਂ ਵੀ ਜੇ ਪਾਣੀ 'ਚੋਂ ਲੰਘੀਏ ਤਾਂ ਗਿੱਠ ਭਰ ਹੋ ਜਾਊਗਾ? ਨਹੀਂ ਹੋਣਾ, ਕਿਉਂਕਿ ਸੁਣਨਾ ਪੂਰਾ ਨਹੀਂ ਹੋਇਆ ਅਜੇ। ਜਦੋਂ ਅਸੀਂ ਗੁਰਬਾਣੀ ਪੜ੍ਹੀ, ਸਾਨੂੰ ਉਸ ਤੋਂ ਪਹਿਲਾਂ ਨਹੀਂ ਸੀ ਪਤਾ ਵੀ ਸਾਡੇ ਅੰਦਰ ਕੋਈ ਚੀਜ਼ ਪਈ, ਅਸੀਂ ਉਹਨੂੰ ਸੁਣਨਾ ਹੈ। ਸਾਨੂੰ ਪਹਿਲਾਂ ਨਹੀਂ ਸੀ ਪਤਾ, ਜਦੋਂ ਆਪਾਂ ਜੰਮੇ ਹਾਂ, ਪੈਦਾ ਹੋਏ ਸਾਂ, ਸਾਨੂੰ ਇਹ ਪਤਾ ਹੀ ਨਹੀਂ ਸੀ ਵੀ ਸਾਡੇ ਅੰਦਰ ਕੋਈ ਸ਼ਬਦ ਪਿਆ, ਅਸੀਂ ਉਹਨੂੰ ਸੁਣਨਾ ਹੈ, ਉਹਦੇ ਬਾਰੇ ਨਹੀਂ ਸੀ ਪਤਾ। ਪਰ ਜਦੋਂ ਗੁਰੂ ਦੇ ਲੜ ਲੱਗੇ, ਅੰਮ੍ਰਿਤ ਛਕਿਆ, ਗੁਰਬਾਣੀ ਪੜ੍ਹੀ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚੋਂ ਇਹ ਦਾਤ ਮਿਲੀ, ਸੁਣਿਆ ਹਾਥ ਹੋਵੇ ਅਸਗਾਹ। ਕਹਿੰਦਾ ਭਾਵ ਦੱਸਿਆ ਤਾਂ ਸਾਨੂੰ ਗੁਰੂ ਨੇ ਸੁਣਿਆ, ਅਸੀਂ ਗੁਰੂ ਦੇ ਬੋਲਣ ਨੂੰ ਸੁਣ ਕੇ ਸਮਾਪਤੀ ਕਰਕੇ ਬਹਿ ਗਏ। ਇਹਦਾ ਮਤਲਬ ਗੁਰੂ ਜੀ ਤਾਂ ਕਹਿਣ ਡਏ ਨੇ ਸੁਣਿਆ, ਇਹਦਾ ਮਤਲਬ ਵੀ ਕੋਈ ਚੀਜ਼ ਸਾਡੇ ਅੰਦਰ ਪਈ ਹੈ ਜਿਹਨੂੰ ਅਸੀਂ ਸੁਣਨਾ ਆ। ਠੀਕ ਹੈ ਬਾਈ, ਆਪਣੇ ਅੰਦਰ ਹੀ, ਕਿਉਂਕਿ ਪ੍ਰਕਾਸ਼ ਦੇ ਅੰਦਰ ਹੈ। ਗੁਰੂ ਜੀ ਕਹਿੰਦੇ ਸੁਣਿਆ ਹਾਥ ਹੋਵੇ ਸਿਗਾ। ਗੁਰੂ ਜੀ ਕਹਿਣ ਲੱਗੇ ਵੀ ਗੱਲ ਸੁਣ, ਮੈਂ ਤੈਨੂੰ ਇੱਕ ਗਿਆਨ ਦੀ ਗੱਲ ਦੱਸ ਦਿੰਦਾ ਵੀ ਤੇਰੇ ਅੰਦਰ ਸ਼ਬਦ ਪਿਆ ਹੈ, ਤੇਰੇ ਅੰਦਰ ਹੀ ਸ਼ਬਦ ਪਿਆ ਹੈ, ਅਤੇ ਉਹਨੂੰ ਸੁਣਨਾ ਵੀ ਤੂੰ ਹੀ ਹੈ। ਪਰ ਉਹ ਸ਼ਬਦ ਇੱਦਾਂ ਦਾ ਆ ਵੀ ਉਸ ਸ਼ਬਦ ਨੂੰ ਸੁਣਨ ਲਈ ਤੈਨੂੰ ਮੇਰੇ ਕੋਲੋਂ ਸੋਝੀ ਲੈਣੀ ਪੈਣੀ ਹੈ, ਮੇਰੇ ਕੋਲੋਂ ਸ਼ਬਦ ਲੈਣਾ ਪੈਣਾ। ਕੌਣ ਕਹਿ ਰਿਹਾ? ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਕਹਿੰਦੇ ਸੋਝੀ ਲੈਣੀ ਪੈਣੀ ਹੈ, ਸ਼ਬਦ ਲੈਣਾ ਪੈਣਾ ਹੈ, ਉਹਨਾਂ ਸ਼ਬਦ ਗੁਰੂ ਕੋਲ ਲੈਂਦੇ ਹਾਂ ਨਾ। ਦੇਖੋ ਕਦੀ ਜ਼ਿੰਦਗੀ 'ਚ ਵਿਚਾਰ ਕਰਿਓ, ਤਜਰਬੇ ਕੀਤੇ ਹੋਣੇ ਕਿ ਨਹੀਂ ਪਤਾ ਨਹੀਂ ਤੁਸੀਂ। ਇੱਕ ਦਿਨ ਇੱਕ ਸੱਜਣ ਇੱਕ ਮੋਬਾਈਲ ਫੋਨ ਲੈ ਕੇ ਆਇਆ, ਉਹ ਮੋਬਾਈਲ ਫੋਨ ਨਵਾਂ ਲਿਆ ਉਹਨੇ। ਜਦੋਂ ਮੋਬਾਈਲ ਫੋਨ ਨਵਾਂ ਲਿਆ ਨਾ, ਤਾਂ ਉਹਨੇ ਫਟਾਫਟ ਸਿਮ ਕਾਰਡ ਪਾਤਾ, ਉਹਦੇ 'ਚ ਸਿਮ ਕਾਰਡ ਪਾਤਾ। ਜਦੋਂ ਸਿਮ ਕਾਰਡ ਪਾਇਆ ਉਹਨੇ ਨਾ, ਤਾਂ ਉਹ ਮੋਬਾਈਲ ਫੋਨ ਦੇ ਉੱਤੇ ਨਾ ਰੈਪ ਕੀਤਾ ਸੀ, ਮੋਬਾਈਲ ਫੋਨ ਉੱਤੇ ਕਵਰ ਚੜਿਆ ਹੁੰਦਾ, ਉਹਦੇ ਚਿਪਕਾਇਆ ਹੁੰਦਾ ਨਾ ਵੀ ਇਹਨੂੰ ਕੋਈ ਸਕਰੈਚ ਨਾ ਪੈ ਜਾਵੇ। ਉਹਨੇ ਕਾਰਡ ਪਾਤਾ, ਕਾਰਡ ਪਾ ਕੇ ਅਤੇ ਉਹਨੇ ਔਨ ਕੀਤਾ, ਅਤੇ ਉਹ ਨਾਲ ਦੇ ਨੂੰ ਕਹਿੰਦਾ ਮੈਨੂੰ ਕਰ ਫੋਨ ਕਰ, ਮੈਨੂੰ ਉਹਨੇ ਨੂੰ ਫੋਨ ਕਰਦਾ। ਜਦੋਂ ਫੋਨ ਕੀਤਾ ਤਾਂ ਉਹਨੇ ਚੁੱਕਿਆ, ਉਹ ਹੈਲੋ ਹੈਲੋ ਕਰੇ ਅਤੇ ਉਹਨੂੰ ਸੁਣਾਈ ਨਾ ਦੇਵੇ। ਉਹ ਦੁਕਾਨਦਾਰ ਨੂੰ ਕੀ ਕਹਿੰਦਾ? ਕਹਿੰਦਾ ਭਾਈ ਸਾਹਿਬ ਚੰਗੇ ਬੰਦੇ ਹੋ, ਨਵਾਂ ਫੋਨ ਲਿਆ, ਆ ਤੁਸੀਂ ਕੰਨ ਨਾਲ ਲਾ ਕੇ ਸੁਣ ਲਓ। ਸੁਣਨ ਨਹੀਂ ਦਿਆ, ਦੁਕਾਨਦਾਰ ਹੱਸੀ ਜਾਵੇ। ਅਸੀਂ ਵੀ ਖੜ੍ਹੇ ਦੇਖੀਏ ਵੀ ਯਾਰ ਦੁਕਾਨ ਤਾਂ ਹੱਸਣ ਡਿਆ, ਸਗੋਂ ਉਹਨੂੰ ਦੁੱਖ ਹੋਣਾ ਚਾਹੀਦਾ ਵੀ ਮੇਰਾ ਨਵਾਂ ਫੋਨ ਹੀ ਖਰਾਬ ਨਿਕਲਿਆ. ਉਹ ਹੱਸੀ ਜਾਣ ਡਿਆ, ਉਹ ਹੱਸੀ ਜਾਣ ਡਿਆ ਅਤੇ ਮੱਥੇ 'ਤੇ ਹੱਥ ਮਾਰ ਕੇ ਕਹਿੰਦਾ ਵਾਹ ਵਾਹ ਕਮਲਿਆ, ਇੱਦਾਂ ਕਿੱਦਾਂ ਸੁਣ ਜੂ? ਤਾਂ ਕਹਿੰਦਾ ਹੋਰ ਕਿੱਦਾਂ ਸੁਣੂ, ਨਵਾਂ ਫੋਨ ਲਿਆ ਅਜੇ. ਕਹਿੰਦਾ ਭਾਈ ਸਾਹਿਬ ਇਹਦੇ ਸਪੀਕਰ ਦੇ ਉੱਤੇ ਉਹ ਕਵਰ ਚੜਿਆ, ਉਹ ਲਾ ਦਿਓ. ਉਹਨੇ ਫੜਿਆ ਉੱਥੋਂ ਮੋਮਜਾ ਮਜਾ ਲਾ ਤਾ, ਕਹਿੰਦਾ ਲਓ ਸੁਣੋ. ਉਹ ਕਹਿੰਦਾ ਵਾਕਈ ਯਾਰ ਮੈਂ ਤਾਂ ਕਿਹਾ ਖਰਾਬ ਨਿਕਲਿਆ, ਸੈੱਟ 'ਤੇ ਵਧੀਆ ਅਤੇ ਬੜੀ ਸੋਹਣੀ ਆਵਾਜ਼ ਆ. ਇਹਦਾ ਮਤਲਬ ਮੋਬਾਈਲ ਫੋਨ ਦੇ ਉੱਤੇ ਵੀ ਕਵਰ ਚੜਿਆ ਸੀ ਅਤੇ ਕੁਝ ਸੁਣਨ ਨਹੀਂ ਛੱਡਿਆ. ਉਹ ਆਵਾਜ਼ ਜਿਹੜੀ ਸੁਣਨੀ ਚਾਹੁੰਦਾ ਸੀ ਉਹ ਕਿੱਥੋਂ ਸੁਣਨੀ ਚਾਹੁੰਦਾ ਸੀ? ਮੋਬਾਈਲ ਦੇ ਅੰਦਰੋਂ ਸੁਣਨੀ ਚਾਹੁੰਦਾ ਸੀ, ਪਰ ਮੋਬਾਈਲ ਦੇ ਉੱਤੇ ਕਵਰ ਚੜਿਆ ਸੀ ਇਸ ਕਰਕੇ ਉਹਦੇ ਅੰਦਰ ਦੀ ਆਵਾਜ਼ ਸੁਣਾਈ ਨਹੀਂ ਦੇ ਰਹੀ ਸੀ. ਇੱਦਾਂ ਤੁਹਾਡੇ ਅੰਦਰ ਵੀ ਇੱਕ ਆਵਾਜ਼ ਆ, ਉਸ ਆਵਾਜ਼ ਦਾ ਨਾਂ ਅਨਹਦ ਸ਼ਬਦ ਆ, ਪਰ ਤੁਹਾਡੇ ਪਾਪਾਂ ਅਤੇ ਮਾੜਿਆਂ ਕਰਮਾਂ ਦੇ ਉੱਤੇ ਰੈਪ ਚੜ੍ਹੀ ਆ, ਇਸ ਕਰਕੇ ਤੁਹਾਨੂੰ ਉਹ ਸੁਣਦੀ ਨਹੀਂ ਹੈ. ਅਤੇ ਧੰਨ ਗੁਰੂ ਸਾਹਿਬਾਂ ਨੂੰ ਸਮਝਾਉਣ ਲੱਗੇ, ਕਹਿੰਦੇ ਉਹਨੇ ਮੋਬਾਈਲ ਦਾ ਕਵਰ ਲਾ ਤਾ ਅਤੇ ਆਵਾਜ਼ ਸੁਣਨ ਲੱਗ ਪਈ. ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਮੇਰੇ ਕੋਲ ਵੀ ਇੱਕ ਸ਼ਬਦ ਲੈ ਜਾ, ਉਸ ਸ਼ਬਦ ਦੇ ਨਾਲ ਤੇਰੇ ਉਸ ਅਨਹਦ ਸ਼ਬਦ ਉੱਤੇ ਜਿਹੜਾ ਰੈਪ ਚੜਿਆ ਨਾ, ਤੇਰੇ ਮਨ ਦੀ ਕਲਖ ਚੜ੍ਹੀ ਹੈ. ਜਨਮ ਜਨਮ ਕੀ ਇਸ ਬੰਨ ਕੋ ਮਲ ਲੱਗੀ ਕਾਲਾ ਹੋਆ ਸੁਆਹ, ਕਹਿੰਦੇ ਜਨਮਾਂ ਜਨਮਾਂ ਦੀ ਇਸ ਮਨ ਨੂੰ ਮਹਿਲ ਲੱਗੀ ਹੈ, ਕਾਲਾ ਹੋਇਆ ਸਵਾਹ ਹੋਇਆ. ਕਹਿੰਦੇ ਇਹ ਜਿਹੜਾ ਮੇਰੇ ਕੋਲ ਸ਼ਬਦ ਲਏਗਾ ਨਾ, ਇਹ ਉਸ ਮੈਲ ਨੂੰ ਲਾਹ ਦੇਗਾ. ਜਦੋਂ ਮੈਲ ਲੱਥ ਜਾਏਗੀ ਫਿਰ ਤੈਨੂੰ ਆਪਣੇ ਅੰਦਰੋਂ ਹੀ ਇੱਕ ਆਵਾਜ਼ ਸੁਣਾਈ ਦੇਵੇਗੀ. ਉਸ ਆਵਾਜ਼ ਦਾ ਨਾਂ ਅਨਹਦ ਸ਼ਬਦ ਆ. ਹੁਣ ਸਮਝ ਲੱਗੀ? ਤਜਰਬਾ ਕੀਤਾ ਕਦੀ ਮੋਬਾਈਲ ਲੈ ਕੇ ਨਵਾਂ ਨਵਾਂ ਕਰਕੇ ਦੇਖੋ ਭਲਾ ਹੁਣ, ਠੀਕ ਹੈ? ਤਜਰਬਾ ਕਰ ਲਿਓ ਜੀ ਜ਼ਿੰਦਗੀ 'ਚ, ਠੀਕ ਹੈ? ਫਿਰ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਸੁਣਿਆ ਹਾਥ ਹੋਵੇ ਆ ਸਗਾ. ਕਹਿੰਦੇ ਵੀ ਦੇਖ, ਜਦੋਂ ਤੂੰ ਆਪਣੇ ਅੰਦਰੋਂ ਇਸ ਸ਼ਬਦ ਨੂੰ ਸੁਣ ਲਏਗਾ ਤਾਂ ਫਿਰ ਸਮੁੰਦਰ 'ਚੋਂ ਲੰਘਣ ਲੱਗੇਗਾ. ਸਮੁੰਦਰ 'ਚ ਲੰਘਣਾ ਕੀ ਹੈ? ਜੀਵਨ. ਸਮੁੰਦਰ ਕਿਹਾ ਕਿਹਨੂੰ ਅਸਲ 'ਚ? ਅਸੀਂ ਲੋਕਾਂ 'ਤੇ ਹੌਲੀ ਜਿਹੀ ਜੋੜ ਦਿੱਤਾ. ਕਹਿੰਦੇ ਫਿਰ ਦਰਿਆ ਛੋਟਾ ਹੋ ਜਾਂਦਾ, ਪਾਣੀ ਠਾਂ ਬਹਿ ਜਾਂਦਾ ਹੈ. ਵਾਹ ਭਾਈ ਵਾਹ ਗੁਰੂ ਪਿਆਰਿਓ, ਅਸਲ 'ਚ ਉਸ ਦਰਿਆ ਦੀ ਗੱਲ ਨਹੀਂ ਹੈ. ਐਵੇਂ ਨਾ ਕਿਤੇ ਤਜਰਬਾ ਕਰਨ ਲੱਗ ਪਿਓ, ਜਾ ਕੇ ਲੋਕ ਕਹਿੰਦੇ ਤਾਂ ਹੁੰਦੇ ਨੇ, ਜਾ ਕੇ ਕਿਸੇ ਵੜ ਜਾਓ ਕਿਸੇ ਤੁਸੀਂ ਨਹਿਰ ਦੇ ਅੰਦਰ, ਵੀ ਮੈਂ ਤਾਂ ਰੋਜ਼ ਬਾਣੀ ਸੁਣਦਾ ਅਤੇ ਪਾਣੀ ਠਾ ਹੀ ਨਹੀਂ ਹੁੰਦਾ, ਮੈਨੂੰ ਡੋਬੀ ਜਾਣ ਡਿਆ, ਠੀਕ ਹੈ ਵੀ ਨਹੀਂ. ਅਸਲ ਦੇ ਇਸੇ ਸਗਾਹ ਕਿਹਨੂੰ ਕਹਿਣਾ ਚਾਹੁੰਦੇ? ਦਰਿਆ. ਅਤੇ ਦਰਿਆ ਕਿਹਨੂੰ ਕਹਿਣਾ ਚਾਹੁੰਦੇ? 84 ਦਾ ਗੇੜ. 84 ਦਾ ਗੇੜ ਜਿਹੜਾ ਨਾ, ਉਹ ਸਾਡੇ ਅੱਗੇ ਠਾਠਾਂ ਮਾਰਨ ਡਿਆ. ਉਹਦਾ ਪਾਣੀ ਕਹਿੰਦਾ ਪਾ 84 ਦੇ ਜਨਮ ਸਾਡੇ ਅੱਗੇ ਠਾਠਾਂ ਮਾਰਨ ਡਏ ਨੇ, ਅਤੇ ਉਹ ਪਾਣੀ ਥੋੜ੍ਹਾ ਹੋ ਜਾਂਦਾ ਹੈ. ਕਹਿੰਦਾ ਪਾਓ 84 ਵਾਲਾ ਦੁੱਖ ਜਿਹੜਾ, ਜੇ ਅੰਦਰੋਂ ਨਾਮ ਸਿਮਰਨ ਸੁਣ ਲਈਏ, ਜਿਵੇਂ ਸਮੁੰਦਰ ਦਾ ਪਾਣੀ ਗਿੱਠ ਭਰ ਰਹਿ ਜਾਂਦਾ ਹੈ, ਅਤੇ ਗੁਰੂ ਜੀ ਕਹਿੰਦੇ ਇੱਦਾਂ ਹੀ 84 ਦਾ ਗੇੜ ਵੀ ਫਿਰ ਗਿੱਠ ਭਰ ਰਹਿ ਜਾਂਦਾ ਹੈ. ਸੁਣਿਆ ਹਾਥ ਹੋਵੇ ਅਸਗਾ. ਕੀ ਸੁਣਿਆ? ਸ਼ਬਦ ਨੂੰ ਸੁਣਿਆ. ਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ, ਅੰਤਿਮ ਰਾਤਾਂ ਮਨ ਬੈਰਾਗੀ ਸੁਣ ਮੰਡਲ ਕਰ ਪਾਇਆ. ਕਹਿੰਦੇ ਵੀ ਜਦੋਂ ਇਹ ਮਨ 24 ਘੰਟੇ ਉਸ ਪ੍ਰਭੂ ਦੇ ਨਾਮ 'ਚ ਰੰਗਿਆ ਰਹਿੰਦਾ ਅਤੇ ਮਸਤਾਲਾ ਹੋ ਜਾਂਦਾ, ਮਤਵਾਲਾ ਹੋ ਜਾਂਦਾ ਹੈ, ਫਿਰ ਉਸ ਘਰ ਦੀ ਪ੍ਰਾਪਤੀ ਕਰ ਲੈਂਦਾ ਜਿੱਥੇ ਸੁਣ ਰਹਿੰਦਾ. ਕਹਿੰਦਾ ਪਾਵ ਕੋਈ ਸੰਸਾਰੀ ਫੁਰਨਾ ਉੱਥੇ ਨਹੀਂ ਪਹੁੰਚਦਾ. ਫਿਰ ਅੱਗੇ ਗੁਰੂ ਜੀ ਕਹਿਣ ਲੱਗੇ, ਆਦ ਪੁਰਖ ਅਪਰੰਪਰ ਪਿਆਰਾ ਸਤਿਗੁਰ ਅਲਖ ਲਿਖਾਇਆ. ਵਿਚਾਰ ਕਰਨਾ, ਗੁਰੂ ਜੀ ਕਹਿਣ ਲੱਗੇ ਆਦ ਪੁਰਖ ਅਪਰੰਪਰ ਪਿਆਰਾ. ਆਦ ਦਾ ਭਾਵ ਮੁੱਢ, ਸ਼ੁਰੂ ਤੋਂ. ਕਹਿੰਦੇ ਉਹ ਜਿਹੜਾ ਪਰਮਾਤਮਾ ਮੁੱਢਿਆ ਸੰਸਾਰ ਦਾ ਜਿਹੜਾ, ਫਿਰ ਕਹਿੰਦੇ ਪੁਰਖ. ਪੁਰਖ ਦਾ ਭਾਵ ਸਰਵ ਵਿਆਪਕ ਹੈ, ਪੁਰਖ ਪ੍ਰਕਾਸ਼ ਨੂੰ ਕਹਿੰਦੇ ਆ. ਅਤੇ ਪ੍ਰਕਾਸ਼ ਸਰਵ ਵਿਆਪਕ ਹੈ. ਕਿਵੇਂ? ਦੇਖੋ ਹੁਣ ਸੂਰਜ ਚੜ੍ਹਿਆ, ਚੜ੍ਹਿਆ ਸੂਰਜ, ਉਸ ਸੂਰਜ ਦੀ ਰੋਸ਼ਨੀ ਜਿਹੜੀ ਹੈ ਪੂਰੇ ਸੰਸਾਰ 'ਤੇ ਪੈਣ ਡਈ. ਇਕੱਲਾ ਆਪਾਂ ਇੱਕ ਅੱਧਾ ਜੀ ਨਹੀਂ ਮੰਨਣ ਡਏ, ਪੂਰਾ ਸੰਸਾਰ ਮੰਨਣ ਡਿਆ. ਇਹਦਾ ਮਤਲਬ ਪ੍ਰਕਾਸ਼ ਦਾ ਭਾਵ ਸਰਵ ਵਿਆਪਕ, ਕਿਉਂਕਿ ਪੁਰਖ ਵੀ ਪਰਮਾਤਮਾ ਆ ਅਤੇ ਪੁਰਖ ਸਰਵ ਵਿਆਪਕ ਆ. ਫਿਰ ਕੀ ਕਹਿਣ ਲੱਗੇ? ਅਪਰੰਪਰ. ਅਪਰੰਪਰ ਕਿਹਨੂੰ ਕਹਿੰਦੇ ਨੇ? ਜਿਸ ਤੋਂ ਪਰਾਂ ਹੋਰ ਕੋਈ ਹਸਤੀ ਨਾ ਹੋਵੇ ਉਹਨੂੰ ਅਪਰੰਪਰ ਕਹਿੰਦੇ ਨੇ ਬਾਣੀ ਅੰਦਰ. ਫਿਰ ਕੀ ਕਹਿਣ ਲੱਗੇ? ਪਿਆਰਾ. ਕਹਿੰਦੇ ਜਿਹੜਾ ਸਭ ਦਾ ਹੀ ਪਿਆਰਾ ਆ. ਦੇਖੋ ਕੋਈ ਅਮੀਰ ਹੋਵੇਗਾ, ਕੋਈ ਗਰੀਬ ਹੋਵੇਗਾ, ਕੋਈ ਸੱਜਣ ਕਹੇਗਾ ਇਹ ਬੰਦਾ ਬਹੁਤ ਪਿਆਰਾ ਹੈ, ਇੱਕ ਨੂੰ ਪਿਆਰਾ ਲੱਗੇਗਾ, ਦੋ ਨੂੰ ਪਿਆਰਾ ਲੱਗੇਗਾ, ਕੁਛ ਨੂੰ ਕੁਛ ਦੇ ਦੇਗਾ ਤਾਂ ਪਿਆਰਾ ਲੱਗੇਗਾ, ਨਹੀਂ ਦੇਗਾ ਤਾਂ ਪਿਆਰਾ ਨਹੀਂ ਲੱਗੇਗਾ, ਹੈ ਨਾ? ਪਰ ਕਹਿੰਦੇ ਪਰਮਾਤਮਾ ਕਿ ਐਸੀ ਹਸਤੀ ਆ ਕਿ ਭਾਵੇਂ ਕਿਸੇ ਨੂੰ ਕੁਝ ਦੇਵੇ ਅਤੇ ਭਾਵੇਂ ਨਾ ਦੇਵੇ, ਪਿਆਰਾ ਸਾਰਿਆਂ ਨੂੰ ਹੀ ਲੱਗਦਾ ਹੈ. ਭਾਵੇਂ ਕੋਈ ਅਮੀਰ ਆ, ਭਾਵੇਂ ਕੋਈ ਗਰੀਬ ਆ, ਪਰਮਾਤਮਾ ਪਿਆਰਾ ਸਾਰਿਆਂ ਨੂੰ ਲੱਗਦਾ ਹੈ। ਸਤਿਗੁਰ ਅਲਖ ਲਿਖਾਇਆ, ਸਤਿਗੁਰ ਕਹਿੰਦੇ ਗੁਰੂ ਨੇ ਕਿਰਪਾ ਕੀਤੀ ਹੈ। ਅਲਖ ਕਿਹਨੂੰ ਕਹਿੰਦੇ ਨੇ? ਅਲਖ ਦਾ ਭਾਵ ਲੱਖ ਦੇ ਅੱਗਰ ਐੜਾ ਲੱਗ ਗਿਆ, ਲੱਖ ਦਾ ਭਾਵ ਗਿਣਤੀ, ਐੜਾ ਲੱਗ ਗਿਆ। ਅਲੱਖ ਦਾ ਭਾਵ ਜਿਹੜਾ ਗਿਣਤੀ 'ਚ ਨਹੀਂ ਆ ਸਕਦਾ, ਹੈ ਨਾ। ਫਿਰ ਆਪਾਂ ਨੂੰ ਅਲਖ ਨੂੰ ਅਦ੍ਰਿਸ਼ ਕਹਿ ਸਕਦੇ ਹਾਂ, ਜਿਹੜਾ ਦਿਖਦਾ ਨਹੀਂ। ਕਿਉਂਕਿ ਗੌਰ ਕਰਨਾ, ਜਿਹੜੀ ਚੀਜ਼ ਦਿਖਦੀ ਨਹੀਂ ਉਹ ਕਦੀ ਗਿਣਤੀ ਨਹੀਂ ਹੋ ਸਕਦੀ। ਜਿਹੜੀ ਚੀਜ਼ ਦਿਖਦੀ ਹੈ ਗਿਣਤੀ ਉਹੀ ਹੋ ਸਕਦੀ ਹੈ, ਠੀਕ। ਇਹਨੂੰ ਆਪਾਂ ਅਲਖ ਨੂੰ ਅਦ੍ਰਿਸ਼ ਕਹਿ ਸਕਦੇ ਹਾਂ। ਕਹਿੰਦੇ ਉਹ ਅਦ੍ਰਿਸ਼, ਠੀਕ ਹੈ। ਲਿਖਾਇਆ ਦਾ ਭਾਵ ਕਿ ਉਸ ਸਤਿਗੁਰੂ ਨੇ ਐਸੀ ਕਿਰਪਾ ਕੀਤੀ, ਮੈਨੂੰ ਸੋਝੀ ਦਿੱਤੀ, ਉਸੀ ਸੋਝੀ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ, ਸੋਝੀ ਦੇ ਨਾਲ ਮੇਰੇ 'ਤੇ ਐਸਾ ਆਨੰਦ ਚੜ੍ਹਿਆ, ਐਸਾ ਰੰਗ ਚੜ੍ਹ ਗਿਆ ਕਿ ਮੈਂ ਆਪਣੇ ਅੰਦਰੋਂ ਹੀ ਉਹਦਾ ਸਭ ਦਾ ਮੋਢਿਆ, ਜਿਹੜਾ ਪ੍ਰਕਾਸ਼ ਸਰਬ ਵਿਆਪਕ ਆ, ਜਿਹਦੀ ਵਰਗੀ ਹੋਰ ਗਾਂਹ ਹਸਤੀ ਹੋਰ ਕੋਈ ਨਹੀਂ ਹੈ। ਅਤੇ ਗੁਰੂ ਜੀ ਕਹਿੰਦੇ ਜਿਹੜਾ ਸਭ ਦਾ ਪਿਆਰਾ ਹੈ, ਕਹਿੰਦੇ ਉਹਨੂੰ ਮੈਂ ਆਪਣੇ ਅੰਦਰੋਂ ਮਹਿਸੂਸ ਕਰ ਲਿਆ, ਠੀਕ ਹੈ। ਫਿਰ ਗੁਰੂ ਜੀ ਦੇਖੋ ਕੀ ਕਹਿਣ ਲੱਗੇ, ਕਹਿੰਦੇ ਆਸਨ ਬੈਸਨ ਥਿਰ ਨਰਾਇਣ ਤਿੱਤ ਮਨ ਰਾਤਾ ਵਿਚਾਰੇ। ਗੁਰੂ ਜੀ ਸਮਝਾਉਣ ਲੱਗੇ, ਆਸਨ ਬੈਸਨ ਥਿਰ ਨਰਾਇਣ ਤਿੱਤ ਮਨ ਰਾਤਾ ਵਿਚਾਰੇ। ਕਹਿੰਦੇ ਜਦੋਂ ਮੇਰਾ ਮਨ ਗੁਰੂ ਚਰਨਾਂ ਦੇ ਵਿੱਚ ਜੁੜਿਆ ਅਤੇ ਗੁਰੂ ਦੇ ਬੋਲਾਂ ਦੀ ਮੈਂ ਮਨ ਕਰਕੇ ਵਿਚਾਰ ਕੀਤੀ। ਦੇਖਿਓ, ਤਿੱਤ ਮਨ ਰਾਤਾ ਵਿਚਾਰੇ। ਕਹਿੰਦੇ ਜੇ ਗੁਰਬਾਣੀ ਦੀ ਵਿਚਾਰ ਕਰੀਏ ਤਾਂ ਮਨ ਜਿਹੜਾ ਨਾ ਪ੍ਰਭੂ ਦੇ ਰੰਗ 'ਚ ਰੰਗਿਆ ਜਾਂਦਾ। ਜੇ ਗੁਰਬਾਣੀ ਦੀ ਵਿਚਾਰ ਨਾ ਕਰੀਏ ਤਾਂ ਸਾਡਾ ਮਨ ਵੀ ਪ੍ਰਭੂ ਚਰਨਾਂ ਦੇ ਵਿੱਚ ਰੰਗਿਆ ਨਹੀਂ ਜਾ ਸਕਦਾ, ਕਿਉਂਕਿ ਗੱਲ ਸਾਰੀ ਵਿਚਾਰ ਤੋਂ ਸ਼ੁਰੂ ਹੁੰਦੀ ਹੈ। ਜਿਸ ਬੰਦੇ ਕੋਲ ਵਿਚਾਰ ਨਹੀਂ ਹੈ ਉਹਦਾ ਕੋਈ ਜੀਵਨ ਨਹੀਂ ਹੈ, ਅਧੂਰਾ ਜੀਵਨ ਹੈ ਉਹਦਾ ਜਦੋਂ ਵਿਚਾਰ ਕਰਦਾ ਹੈ। ਵਿਚਾਰ ਕਰਦਿਆਂ ਕਰਦਿਆਂ ਗੁਰੂ ਜੀ ਸਮਝਾਉਣ ਲੱਗੇ, ਆਸਨ ਬੈਸਨ ਥਿਰ ਨਰਾਇਣ। ਹੁਣ ਆਸਨ ਬੈਸਨ ਦਾ ਮਤਲਬ ਕੀ ਹੈ? ਆਸਨ ਦਾ ਭਾਵ ਹੁੰਦਾ ਟਿਕਣਾ, ਟਿਕਾ। ਬੈਸਨ ਦਾ ਭਾਵ ਬੈਠਿਆ ਹੋਇਆ। ਥਿਰ ਦਾ ਭਾਵ ਸਦਾ ਅਟਲ ਰਹਿਣ ਵਾਲਾ, ਅਤੇ ਨਰਾਇਣ ਪਰਮਾਤਮਾ। ਕਹਿੰਦੇ ਉਹ ਪਰਮਾਤਮਾ ਜਿਹੜਾ ਅਟਲ ਆ, ਜਿਹੜਾ ਕਿਤੇ ਆਉਂਦਾ ਜਾਂਦਾ ਨਹੀਂ ਹੈ, ਜਿਹੜਾ ਇੱਕ ਥਾਂ 'ਤੇ ਟਿੱਕਿਆ ਬੈਠਾ ਹੋਇਆ। ਕਹਿੰਦੇ ਮੈਂ ਗੁਰੂ ਚਰਨਾਂ ਦੇ ਵਿੱਚ ਜੁੜ ਕੇ ਅਤੇ ਗੁਰੂ ਦੇ ਬੋਲਾਂ ਦੀ ਵਿਚਾਰ ਕਰਕੇ, ਕਹਿੰਦੇ ਮੈਂ ਉਹਦੇ ਰੰਗਾਂ 'ਚ ਰੰਗਿਆ ਗਿਆ, ਮੇਰਾ ਮਨ ਮਸਤ ਹੋ ਗਿਆ, ਜਿਹੜਾ ਮੇਰੇ ਅੰਦਰ ਹੀ ਇੱਕ ਥਾਂ 'ਤੇ ਬੈਠਾ ਹੋਇਆ ਹੈ ਔਰ ਟਿੱਕਿਆ ਹੋਇਆ ਹੈ। ਕਹਿੰਦਾ ਮੈਂ ਉੱਥੋਂ ਤੱਕ ਪਹੁੰਚ ਗਿਆ। ਦੇਖੋ ਕਿੱਥੋਂ ਪਹੁੰਚਿਆ? ਗੁਰੂ ਦੀ ਸ਼ਬਦ ਦੀ ਵਿਚਾਰ ਕਰਕੇ। ਫਿਰ ਕੀ ਕਹਿਣ ਲੱਗੇ? ਕਹਿੰਦੇ ਨਾਨਕ ਨਾਮ ਰਤੇ ਬੈਰਾਗੀ ਅਨਹਦ ਰੁਣ ਚੁਨਕਾਰੇ। ਦੇਖੋ, ਨਾਨਕ ਨਾਮ ਰਤੇ ਬੈਰਾਗੀ। ਕਹਿੰਦੇ ਗੁਰੂ ਜੀ ਸਮਝਾਉਣ ਲੱਗੇ, ਜਿਨ੍ਹਾਂ ਨੇ ਗੁਰਬਾਣੀ ਦੀ ਵਿਚਾਰ ਕੀਤੀ ਆ ਅਤੇ ਵਿਚਾਰ ਕਰਕੇ ਨਾਮ 'ਚ ਰਤੇ ਗਏ ਆ, ਨਾਮ 'ਚ ਰੰਗੇ ਗਏ ਆ, ਨਾਮ 'ਚ ਮਸਤ ਹੋ ਗਏ, ਸਿਮਰਨ ਕਰਨ ਲੱਗ ਪਏ ਆ। ਹੁਣ ਇੱਥੇ ਗੱਲ ਵਿਚਾਰ ਕਰਨੀ ਹੈ ਕਿ ਬਿਨਾਂ ਨਾਮ ਤੋਂ ਗੱਲ ਕੋਈ ਨਹੀਂ ਹੈ। ਜੇ ਆਪਾਂ ਕਿਤੇ ਮਨ ਦੀ ਵਿਚਾਰ ਕਰੀਏ ਨਾ, ਬਿਨਾਂ ਨਾਮ ਤੋਂ ਗੱਲ ਕੋਈ ਨਹੀਂ ਹੈ। ਨਾਮ ਦੀ ਤਾਕਤ ਇੰਨੀ ਕਿਆ, ਜੇਕਰ ਆਪਾਂ ਹੋਰ ਗੌਰ ਕਰ ਲਈਏ, ਸ਼ਾਇਦ ਆਪ ਜੀ ਨੇ ਗੌਰ ਕੀਤਾ ਹੋਵੇ, ਜਪਜੀ ਸਾਹਿਬ ਜੀ ਦੇ ਪਾਠ ਦੇ ਅੰਦਰ ਆਉਂਦਾ ਹੈ, ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੇ ਹੋਰ ਨਾ ਕੋਈ ਹੋਰ। ਦੇਖਿਓ, ਵਿਚਾਰ ਕਰਿਓ, ਕਰਮ ਖੰਡ ਕੀ ਬਾਣੀ ਜ਼ੋਰ। ਕਰਮ, ਕਰਮ ਕਿਹਨੂੰ ਕਹਿੰਦੇ? ਕਮਾਈ। ਖੰਡ ਦਾ ਭਾਵ ਕੀ ਹੈ? ਜਿਹਦਾ ਖੰਡਨ ਨਹੀਂ ਹੋ ਸਕਦਾ, ਕਹਿੰਦਾ ਭਾਵ ਜਿਹਨੂੰ ਕੋਈ ਨਕਾਰ ਨਹੀਂ ਸਕਦਾ ਵੀ ਯਾਰ ਇਹ ਗਲਤ ਹੈ। ਗੁਰੂ ਜੀ ਕਹਿੰਦੇ ਕਰਮ ਖੰਡ ਕੀ ਬਾਣੀ ਜ਼ੋਰ। ਬਾਣੀ ਦਾ ਭਾਵ ਪ੍ਰਕਾਸ਼, ਜ਼ੋਰ ਦਾ ਭਾਵ ਤਾਕਤ, ਬਲ। ਗੁਰੂ ਜੀ ਦੱਸਣ ਲੱਗੇ, ਕਹਿੰਦੇ ਜਦੋਂ ਕੋਈ ਪ੍ਰਾਣੀ ਨਾਮ ਦੀ ਕਮਾਈ ਕਰਦਾ ਹੈ, ਨਾਮ ਸਿਮਰਨ ਕਰਦਾ ਹੈ, ਕਹਿੰਦੇ ਕਰਦਿਆਂ ਕਰਦਿਆਂ ਉਹਦੇ ਅੰਦਰ ਇੱਕ ਦਿਨ ਐਸਾ ਆਉਂਦਾ ਹੈ ਕਿ ਉਸ ਨਾਮ ਤੋਂ, ਉਸ ਕਮਾਈ ਤੋਂ ਇੱਕ ਪ੍ਰਕਾਸ਼ ਪ੍ਰਗਟ ਹੁੰਦਾ ਜਿਹਦੇ ਵਰਗਾ ਜ਼ੋਰ ਹੋਰ ਕਿਸੇ ਅੰਦਰ ਨਹੀਂ ਹੈ। ਕਰਮ ਖੰਡ ਕੀ ਬਾਣੀ ਜ਼ੋਰ, ਇੰਨੀ ਤਾਕਤ ਵਾਲੀ ਬਾਣੀ ਹੈ, ਇੰਨਾ ਤਾਕਤ ਵਾਲਾ ਪ੍ਰਕਾਸ਼ ਆ। ਪਰ ਇਹ ਪੈਦਾ ਕਿੱਥੋਂ ਹੋਇਆ? ਕਮਾਈ ਤੋਂ। ਫਿਰ ਖੰਡ ਕਿਹਨੂੰ ਕਹਿੰਦੇ? ਜਿਹਦਾ ਖੰਡਨ ਨਹੀਂ ਹੋ ਸਕਦਾ। ਜਿਵੇਂ ਆਪ ਜੀ ਨੇ ਦੇਖਿਆ, ਆਪ ਜੀ ਨੇ ਦੇਖਿਆ ਹੋਣਾ ਪਾਲਕੀ ਸਾਹਿਬ ਜੀ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹੁੰਦੇ ਨੇ, ਪਾਲਕੀ ਸਾਹਿਬ ਜੀ ਦੇ ਉੱਤੇ ਲਿਖਿਆ ਹੁੰਦਾ ਸੱਚਖੰਡ ਵਸੇ ਨਿਰੰਕਾਰ। ਹੁਣ ਧਿਆਨ ਕਰਨਾ, ਨਿਰੰਕਾਰ ਦਾ ਮਤਲਬ ਕੀ ਹੈ? ਨਿਰਾ ਆਕਾਰ, ਜਿਹਦਾ ਕੋਈ ਆਕਾਰ ਨਹੀਂ ਹੈ। ਗੁਰੂ ਜੀ ਪਾਲਕੀ ਉੱਤੇ ਲਿਖਿਆ, ਸੱਚਖੰਡ ਵਸੇ, ਵਸੇ ਦਾ ਭਾਵ ਟਿਕਿਆ ਹੈ, ਨਿਰਾਕਾਰ। ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਇਹ ਜਿਹੜੀ ਗੁਰਬਾਣੀ ਹੈ ਨਿਰੰਕਾਰ ਆ, ਪਟਕੀ ਕਿੱਥੇ ਆ? ਦੇਖੋ ਕਹਿੰਦੇ ਸੱਚਖੰਡ, ਕਹਿੰਦਾ ਭਾਵ ਇਹ ਗੁਰਬਾਣੀ ਐਸਾ ਸੱਚ ਹੈ, ਐਸੀ ਸੱਚਾਈ ਹੈ ਜਿਹਦਾ ਸੰਸਾਰ ਦੇ ਉੱਤੇ ਕੋਈ ਖੰਡਨ ਨਹੀਂ ਕਰ ਸਕਦਾ, ਉਹਨੂੰ ਸੱਚਖੰਡ ਕਹਿੰਦੇ ਆ। ਸੱਚਖੰਡ ਕੋਈ ਬਿਲਡਿੰਗ ਨਹੀਂ ਹੈ, ਸੱਚਖੰਡ ਕੋਈ ਆਕਾਸ਼ ਦੇ ਵਿੱਚ ਕੋਈ ਬੜੀ ਵੱਡੀ ਕੋਠੀ ਨਹੀਂ ਹੈ, ਕੋਈ ਬੜਾ ਵੱਡਾ ਕੋਈ ਬੰਗਲਾ ਨਹੀਂ ਬਣਿਆ ਜਿੱਥੇ ਜਾ ਕੇ ਆਪਾਂ ਕਹਿੰਦੇ ਹਾਂ ਕਿ ਉੱਥੇ ਆਤਮਾ ਸੱਚਖੰਡ ਪਹੁੰਚ ਗਈਆਂ ਨੇ। ਕਹਿੰਦਾ ਭਾਵ ਸੱਚਖੰਡ ਦਾ ਮਤਲਬ ਕੀ ਹੈ ਕਿ ਜਦੋਂ ਅਸੀਂ ਭਗਤੀ ਕਰਦੇ ਹਾਂ, ਨਾਮ ਸਿਮਰਨ ਕਰਦੇ ਹਾਂ, ਅਤੇ ਸਾਡੇ ਜਿਉਂਦਿਆਂ ਜੀ ਇੱਕ ਐਵੈਸੀ ਅਵਸਥਾ ਪ੍ਰਗਟ ਹੁੰਦੀ ਹੈ ਸਾਡੇ ਅੰਦਰ, ਉਸ ਅਵਸਥਾ ਦਾ ਨਾਂ ਸੱਚਖੰਡ ਆ। ਕਹਿੰਦਾ ਭਾਵ ਉਸ ਪ੍ਰਕਾਸ਼ ਵਿੱਚ ਆਪਾਂ ਪਹੁੰਚ ਜਾਂਦੇ ਹਾਂ, ਲੀਨ ਹੋ ਜਾਂਦੇ ਹਾਂ, ਜਿਹਦਾ ਸੰਸਾਰ 'ਤੇ ਕੋਈ ਖੰਡਨ ਨਹੀਂ ਕਰ ਸਕਦਾ, ਉਹਨੂੰ ਕੋਈ ਝੂਠਲਾ ਨਹੀਂ ਸਕਦਾ, ਉਹਨੂੰ ਕਹਿੰਦੇ ਨੇ। ਅਤੇ ਇੱਥੇ ਫਿਰ ਗੁਰੂ ਜੀ ਕਹਿੰਦੇ ਕਰਮ ਖੰਡ ਕੀ ਬਾਣੀ ਜੋਰ, ਕਹਿੰਦੇ ਇਹ ਜਿਹੜੀ ਕਮਾਈ ਆ ਅਤੇ ਇਹਦੇ ਨਾਲ, ਕਮਾਈ ਦੇ ਨਾਲ ਜਿਹੜੀ ਬਾਣੀ ਬਲ ਵਾਲੀ ਪ੍ਰਗਟ ਹੁੰਦੀ ਹੈ, ਪ੍ਰਕਾਸ਼ਿਤ ਹੁੰਦੀ ਹੈ, ਉਹਦਾ ਖੰਡਨ ਨਹੀਂ ਹੋ ਸਕਦਾ। ਅਤੇ ਇੱਥੇ ਹੋਰ ਨਾ ਕੋਈ ਹੋਰ, ਕਹਿੰਦੇ ਐਡੀ ਤਾਕਤ ਵਾਲੀ ਬਾਣੀ ਆ, ਇੰਨੀ ਤਾਕਤ ਵਾਲਾ ਪ੍ਰਕਾਸ਼ ਆ ਕਿ ਜਿੱਥੇ ਜਾ ਕੇ ਕੀ ਦਿਸਦਾ? ਹੋਰ ਨਾ ਕੋਈ ਹੋਰ। ਕਹਿੰਦਾ ਫਿਰ ਇੱਥੇ ਪਹੁੰਚੀ ਆਤਮਾ ਨੂੰ ਸਵਾਏ ਉਸ ਪਰਮਾਤਮਾ ਤੋਂ ਕੋਈ ਹੋਰ ਨਹੀਂ ਦਿਖਾਈ ਦਿੰਦਾ, ਕੋਈ ਦੂਜਾ ਨਹੀਂ ਦਿਖਾਈ ਦਿੰਦਾ। ਕਹਿੰਦਾ ਭਾਵ ਉਹ ਆਤਮਾ ਕਿਸੇ ਹੋਰ ਦੂਜੇ ਵੱਲ ਧਿਆਨ ਨਹੀਂ ਲਾਉਂਦੀ, ਤਿੱਥੇ ਹੋਰ ਨਾ ਕੋਈ ਹੋਰ। ਤਿੱਥੇ ਜੋਧ ਮਹਾਂਬਲ ਸੂਰ, ਤਿੰਨ ਮੈਂ ਰਾਮ ਰਹਾ ਭਰਪੂਰ। ਗੌਰ ਕਰਨਾ, ਇੱਥੇ ਵਿਚਾਰ ਕਰਨਾ, ਗੁਰੂ ਜੀ ਸਮਝਾਉਣ ਲੱਗੇ, ਤਿੱਥੇ ਜੋਧ ਮਹਾਂਬਲ ਸੂਰ, ਤਿੱਥੇ ਤਿੱਥੇ ਦੇ ਵਿੱਚ, ਤਿੱਥੇ ਅੱਖਰ ਵਿੱਚ ਬੜਾ ਕੁਝ ਲੁਕਿਆ। ਕੀ ਕਹਿਣ ਲੱਗੇ? ਤਿੱਥੇ ਦਾ ਭਾਵ ਉਸ ਲੈਵਲ ਵਿੱਚ ਪਹੁੰਚੀ ਆਤਮਾ, ਉਸ ਅਵਸਥਾ ਵਿੱਚ ਪਹੁੰਚੀ ਆਤਮਾ ਦੱਸਣ ਲੱਗੇ। ਤਿੱਥੇ ਕਹਿੰਦੇ ਉਸ ਅਵਸਥਾ ਵਿੱਚ ਪਹੁੰਚ ਕੇ ਵੇਖ, ਜੋਧ ਮਹਾਂਬਲ ਸੂਰ, ਜੋਧ ਦਾ ਭਾਵ ਜੋਧੇ, ਮਹਾਂਬਲ, ਮਹਾਂਬਲੀ, ਜਿਹਨਾਂ ਵਰਗਾ ਕੋਈ ਬਲੀ ਨਹੀਂ ਹੋ ਸਕਾ ਅਜੇ ਤੱਕ। ਸੂਰ, ਸੂਰਮਾ, ਕੌਣ ਸੂਰਮਾ? ਸੂਰਮਾ ਉਹ ਜਿਹੜਾ ਕਿਸੇ ਨੂੰ ਆਪਣੇ ਵੱਸ 'ਚ ਕਰ ਲਏ, ਜਿਹੜਾ ਕਿਸੇ ਨੂੰ ਆਪਣੇ ਉੱਤੇ ਹੈਵੀ ਨਾ ਹੋਣ ਦੇਵੇ, ਉਹਨੂੰ ਸੂਰਮਾ ਕਹਿੰਦੇ ਨੇ। ਕਹਿੰਦੇ ਜਿਹਨਾਂ ਦੇ ਅੰਦਰ ਇਹ ਕਮਾਈ ਪੂਰੀ ਹੁੰਦੀ ਹੈ, ਨਾਮ ਸਿਮਰਨ ਚੱਲ ਪੈਂਦਾ, ਨਾਮ ਦੀ ਅੰਦਰ ਤਾਕਤ ਆ ਜਾਂਦੀ ਆ ਨਾ, ਕਹਿੰਦੇ ਉਹਨਾਂ ਦੀ ਤਾਕਤ ਐਸੀ ਬਣ ਜਾਂਦੀ ਆ ਕਿ ਉਹ ਆਪਣੇ ਉੱਤੇ ਇਹਨਾਂ ਵਿਕਾਰਾਂ ਨੂੰ ਹਾਵੀ ਨਹੀਂ ਹੋਣ ਦਿੰਦੇ, ਸੂਰਮੇ ਹੋ ਗਏ ਨੇ ਉਹ। ਕਿੱਥੋਂ ਹੈ? ਨਾਮ ਤੋਂ, ਸਿਮਰਨ ਤੋਂ। ਤਿੱਥੇ ਜੋਧ ਮਹਾਂਬਲ ਸੂਰ, ਤਿੰਨ ਮੈਂ ਰਾਮ ਰਿਹਾ ਭਰਪੂਰ, ਤਿੰਨ ਮੈਂ। ਕਹਿੰਦੇ ਇਸ ਅਵਸਥਾ ਵਾਲਿਆਂ ਦੇ ਅੰਦਰ ਜਿਹੜਾ ਪਰਮਾਤਮਾ ਭਰਪੂਰ ਦਾ ਭਾਵ ਭਰਿਆ ਹੋਇਆ, ਨੱਕਾ ਨੱਕ ਭਰਿਆ ਹੋਇਆ ਪਰਮਾਤਮਾ ਦਾ ਮਤਲਬ ਪ੍ਰਕਾਸ਼। ਕਹਿੰਦੇ ਇਹਨਾਂ ਦੇ ਅੰਦਰ ਪ੍ਰਕਾਸ਼ ਨੱਕਾ ਨੱਕ ਭਰਿਆ ਜੇ, ਜਿਹਨਾਂ ਦੀ ਆਹ ਅਵਸਥਾ ਬਣੀ ਹੈ, ਜਿਹਨਾਂ ਦੇ ਨਾਮ ਦੀ ਕਮਾਈ ਕਰਕੇ ਇਸ ਲੈਵਲ 'ਚ ਪਹੁੰਚਣਾ ਕੀਤਾ ਹੈ। ਫਿਰ ਗੁਰੂ ਗੋਬਿੰਦ ਸਾਹਿਬ ਜੀ ਕੀ ਕਹਿਣ ਲੱਗੇ? ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਹਿ ਰੂਪ ਨਾ ਕਥਨੇ ਜਾ ਹੈ। ਉਹ ਵਿਚਾਰ ਕਰੀਏ, ਤਿੱਥੇ, ਤਿੱਥੇ ਦਾ ਮਤਲਬ ਉਸ ਅਵਸਥਾ ਵਿੱਚ ਪਹੁੰਚ ਕੇ। ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਹੁਣ ਸੀਤੋ ਸੀਤਾ, ਹੁਣ ਆਪਣਾ ਸੀਤੋ ਸੀਤਾ ਪੜ੍ਹਨਾ ਤਾਂ ਸਾਡਾ ਦਿਮਾਗ ਪਤਾ ਨਹੀਂ ਕਿਹੜੇ ਕਿਹੜੇ ਪਾਸੇ ਘੁੰਮਣਾ, ਸੱਚ ਨਾ? ਅਸੀਂ ਸੀਤਾ ਅੱਖਰ ਪੜ੍ਹਨਾ ਤਾਂ ਪਤਾ ਨਹੀਂ ਕਿੱਥੇ ਚੱਲ ਜਾਣਾ ਅਸੀਂ। ਸੋ ਗੌਰ ਕਰੀਏ, ਸੀਤੋ ਸੀਤਾ ਕਿਹਨੂੰ ਕਹਿੰਦੇ ਨੇ? ਸੀਤੋ ਸੀਤਾ ਦਾ ਮਤਲਬ ਕੀ ਹੈ? ਹੁਣ ਜਦੋਂ ਕੋਈ ਚੀਜ਼ ਆਪਸ ਦੇ 'ਚ ਕੱਪੜਾ ਜਾਂ ਪਟ ਗਿਆ, ਕੱਪੜਾ ਹੈ ਪਟ ਗਿਆ, ਦੋ ਟੁਕੜੇ ਹੋ ਗਏ, ਕੱਪੜਾ ਸੇਮ ਰੰਗ ਦਾ ਹੈ, ਸੇਮ ਕੱਪੜਾ ਹੈ, ਦੋ ਟੁਕੜੇ ਹੋ ਗਿਆ, ਪਟ ਗਿਆ, ਇੱਕ ਕਿਤੇ ਪਿਆ, ਇੱਕ ਕਿਤੇ ਪਿਆ, ਠੀਕ। ਅਤੇ ਕਿਸੇ ਨੇ ਕੀ ਕੀਤਾ? ਉਹਨਾਂ ਦੋਨਾਂ ਟੁਕੜਿਆਂ ਨੂੰ ਚੁੱਕ ਕੇ ਲਿਆਂਦਾ, ਦੋਨਾਂ ਟੁਕੜਿਆਂ ਨੂੰ ਚੁੱਕ ਕੇ ਲਿਆਂਦਾ, ਦੋਨਾਂ ਨੂੰ ਇਕੱਠਿਆਂ ਰੱਖ ਕੇ ਅਤੇ ਸਿਲਾਈ ਵਾਲੀ ਮਸ਼ੀਨ ਦੇ ਹੇਠਾਂ ਰੱਖ ਦਿੱਤਾ, ਅਤੇ ਸਿਲਾਈ ਦੀ ਮਸ਼ੀਨ ਚਲਾਤੀ, ਠੀਕ ਆ। ਅਤੇ ਜਦੋਂ ਚਲਾਤੀ ਤਾਂ ਕੀ ਕਹਿੰਦਾ? ਕਹਿੰਦਾ ਮੈਂ ਸੀਤਾ, ਜੁੜ ਗਿਆ ਨਾ, ਸੰਬੰਧ ਬਣ ਗਿਆ ਨਾ, ਕੱਪੜਾ ਇੱਕੋ ਹੀ ਸੀ, ਪਾਟ ਗਿਆ ਸੀ, ਇਕੱਠੇ ਕਰਦਾ, ਕਹਿੰਦਾ ਮੈਂ ਸੀਤਾ, ਉਹ ਸੀਤਾ ਹੀ, ਕਹਿੰਦਾ ਸੀਤਾ, ਇਹ ਕੱਪੜਾ ਸੀਤਾ ਆ। ਇੱਦਾਂ ਫਿਰ ਗੁਰੂ ਜੀ ਕਹਿੰਦੇ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ। ਕਹਿੰਦੇ ਫਿਰ ਉਹ ਮਨ 24 ਘੰਟੇ ਉਸ ਪਰਮਾਤਮਾ ਦੀ ਵਡਿਆਈ ਕਰਦਾ, ਸਿਫਤ ਸਲਾਹ ਕਰਦਾ, ਮਹਿਮਾ ਹੀ ਕਰਦਾ ਹੈ। ਮਹਿਮਾ ਕਰਦਿਆਂ ਕਰਦਿਆਂ ਕਿਹੜੀ ਅਵਸਥਾ ਬਣੀ? ਕਹਿੰਦੇ ਆਤਮਾ ਅਤੇ ਪਰਮਾਤਮਾ ਕੱਪੜਾ ਇੱਕੋ ਹੀ ਹੈ, ਕੱਪੜਾ ਇੱਕੋ ਹੀ ਆ ਤੇ ਦੋਨੋਂ ਜਦਾ ਹੋਏ ਫਿਰਦੇ ਨੇ। ਕਹਿੰਦੇ ਫਿਰ ਐਸੀ ਕਿਰਪਾ ਕੀਤੀ ਗੁਰੂ ਨੇ ਨਾਮ ਦੀ ਸੂਈ ਦੇ ਨਾਲ ਦੋਨਾਂ ਨੂੰ ਸੀਤਾ ਸੀਤੋ ਸੀਤਾ ਮਹਿਮਾ ਮਹੇ। ਕਹਿੰਦੇ ਉਹਨਾਂ ਦੋਨਾਂ ਨੂੰ ਉਸ ਪਰਮਾਤਮਾ ਦੀ ਉਸਤਤ ਕਰਨ ਦੇ ਨਾਲ ਦੋਨਾਂ ਆਪਸ 'ਚ ਸੀਤੇ ਗਏ, ਦੋਨਾਂ ਦਾ ਸੰਬੰਧ ਬਣ ਗਿਆ ਆਤਮਾ ਅਤੇ ਪਰਮਾਤਮਾ ਦਾ। ਉਹਨੂੰ ਕਹਿੰਦੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਹਿ ਰੂਪ ਨਾ ਕਥਨੇ ਜਾਏ। ਉਹ ਅੱਗੇ ਜਾ ਕੇ ਕੀ ਕਹਿਣ ਲੱਗੇ, ਸੰਸਾਰ ਨੂੰ ਦੱਸਣ ਲੱਗੇ ਗੁਰੂ ਜੀ। ਕਹਿੰਦੇ ਵੀ ਜੱਗ ਵਾਲਿਓ ਸੁਣ ਲਓ ਧਿਆਨ ਨਾਲ। ਕਹਿੰਦੇ ਕੀ ਗੱਲ ਹੋ ਗਈ? ਕਹਿੰਦੇ ਸੁਣ ਲਓ ਬਈ, ਜਿਹੜੇ ਇਹ ਸੀਤੇ ਨੇ ਨਾ, ਜਿਹਨਾਂ ਦੀਆਂ ਆਤਮਾ ਪਰਮਾਤਮਾ ਨਾਲ ਸੀਤੀਆਂ, ਸੰਬੰਧ ਜੁੜ ਚੁੱਕਾ ਆ, ਸਿਲਾਈ ਵੱਜ ਚੁੱਕੀ ਹੈ। ਕਹਿੰਦੇ ਉਨ ਅਵਸਥਾ ਵਿੱਚ ਪਹੁੰਚੀਆਂ ਆਤਮਾ ਦੇ ਰੂਪ ਨੂੰ ਬਿਆਨ ਕਰਨਾ ਬੜਾ ਔਖਾ ਹੈ, ਤਾਂ ਕਿ ਰੂਪ ਨਾ ਕਥਨੇ ਜਾਏ। ਕਹਿੰਦੇ ਉਹਨਾਂ ਦੇ ਰੂਪ ਕਹਿਣੇ ਬੜੇ ਔਖੇ ਨੇ, ਵੀ ਉਸ ਅਵਸਥਾ ਵਿੱਚ ਪਹੁੰਚੇ ਉਹ ਰੂਪ ਕਿਹੜੇ ਦੇ ਹੁੰਦੇ ਨੇ। ਕਹਿੰਦਾ ਕਿਉਂ? ਕਹਿੰਦਾ ਜੀ ਜੇ ਮੈਂ ਕਿਹਾ ਉਹ ਆਤਮਾ ਹੈ ਤਾਂ ਗੜਬੜ ਹੋ ਜਾਣੀ, ਜੇ ਮੈਂ ਕਿਹਾ ਪਰਮਾਤਮਾ ਤਾਂ ਮੈਂ ਵੇਖਿਆ ਨਹੀਂ ਅਜੇ ਤੱਕ ਉਹ ਕੀ ਚੀਜ਼ ਆ। ਕਹਿੰਦੇ ਉਹ ਰੂਪ ਬਿਆਨ ਹੀ ਨਹੀਂ ਹੋ ਸਕਦਾ, ਕਿਉਂਕਿ ਉਹ ਰੂਪ ਹੀ ਐਸਾ ਆ, ਨਿਰਾਲਾ ਰੂਪ ਬਣ ਗਿਆ ਹੈ। ਕੈਸਾ? ਜਿਉਂ ਪਾਣੀ ਸੰਗ ਪਾਣੀ। ਜਿਵੇਂ ਕੋਈ ਸੱਜਣ ਸਰੋਵਰ ਦੇ ਵਿੱਚੋਂ ਇੱਕ ਬਾਲਟੀ ਪਾਣੀ ਦੀ ਭਰ ਕੇ ਲੈ ਕੇ ਆਇਆ, ਪਾਣੀ ਦੀ ਬਾਲਟੀ ਭਰ ਕੇ ਲੈ ਕੇ ਆਇਆ, ਬਾਹਰ ਰੱਖ ਲਈ। ਜਿਹੜਾ ਆਵੇ ਕਹਿੰਦਾ ਜੀ ਇੱਕ ਘੁੱਟ ਪਾਣੀ ਦੀ ਦਿਓ। ਉਹ ਅੱਗੋਂ ਕਹਿੰਦਾ ਜੀ ਕਿਹੜਾ ਦੇਵਾਂ, ਬਾਲਟੀ 'ਚੋਂ ਦੇਵਾਂ ਕਿ ਸਰੋਵਰ 'ਚੋਂ ਦੇਵਾਂ, ਟੱਬ 'ਚੋਂ ਦੇਵਾਂ? ਹੈਂ, ਹੁਣ ਬੰਦਾ ਬੜਾ ਚੱਕਰ 'ਚ ਪੈ ਜਾਂਦਾ ਵੀ ਯਾਰ ਬਾਲਟੀ ਵਾਲਾ ਵਧੀਆ ਹੋਊਗਾ ਕਿ ਟੱਬ ਵਾਲਾ ਵਧੀਆ ਹੋਊਗਾ, ਸਰੋਵਰ ਵਧੀਆ ਹੋਊਗਾ? ਆ ਸਰੋਵਰ 'ਚੋਂ ਦੇ ਦਿਓ ਜੀ ਘੁੱਟ, ਇਹ ਪੀ ਲੈਂਦੇ ਜੀ, ਪਿਆਸ ਹੀ ਮਟਾਉਣੀ ਹੈ, ਲੈ ਲਿਆ। ਹੁਣ ਕੀ ਹੋਇਆ, ਕੋਈ ਸੱਜਣ ਆਇਆ ਕਹਿੰਦਾ ਜੀ ਘੁੱਟ ਪਾਣੀ ਪਿਆਓ। ਕਹਿੰਦਾ ਜੀ ਕਿਹੜਾ ਦੇਵਾਂ, ਸਰੋਵਰ ਵਾਲਾ ਕਿ ਬਾਲਟੀ ਵਾਲਾ? ਉਹ ਨਾਲ ਦਾ ਕਹਿੰਦਾ ਨਹੀਂ ਜੀ ਸਰੋਵਰ ਵਾਲਾ ਦਿਓ, ਬਾਲਟੀ ਵਾਲਾ ਦਿਓ। ਖਰੇ ਕਿੱਦਾਂ ਦਾ, ਬਾਲਟੀ ਵਾਲਾ ਨਾ ਦਿਓ। ਪਿੱਛੇ ਇੱਕ ਸਿੰਘੜਾ ਨੇ ਬਾਲਟੀ ਵਾਲਾ ਪਾਣੀ ਚੁੱਕਿਆ ਅਤੇ ਸਰੋਵਰ 'ਚ ਪਾਤਾ। ਕਹਿੰਦਾ ਜੀ ਕਿਹੜਾ ਪਾਣੀ ਪਿਆਵਾਂ, ਬਾਲਟੀ ਵਾਲਾ ਕਿ ਸਰੋਵਰ ਵਾਲਾ? ਕਹਿੰਦਾ ਸਰੋਵਰ ਵਾਲਾ। ਕਹਿੰਦਾ ਭਾਅ ਜੀ ਹੁਣ ਤਾਂ ਮਿਲਣਾ ਹੀ ਸਰੋਵਰ ਵਾਲਾ ਹੈ, ਕਿਉਂਕਿ ਬਾਲਟੀ ਵਾਲਾ ਪਾਣੀ ਵੀ ਸਰੋਵਰ 'ਚ ਸਮਾ ਗਿਆ ਹੈ, ਹੁਣ ਵੱਖਰੇ ਨਹੀਂ ਹੋ ਸਕਦੇ, ਜੁਦਾ ਨਹੀਂ ਹੋ ਸਕਦੇ। ਠੀਕ, ਤੂੰ ਧਿਆਨ ਕਰਨਾ। ਭਾਵੇਂ ਕਹਿਣ ਨੂੰ ਕਹਿੰਦੇ ਸਨ ਪਹਿਲਾਂ ਵੀ ਬਾਲਟੀ ਵਾਲਾ ਪਾਣੀ ਗੰਦਾ ਹੋਣਾ ਹੈ, ਹੁਣ ਸਰੋਵਰ 'ਚ ਮਿਲ ਗਿਆ, ਹੁਣ ਕਿਸੇ ਨੇ ਨਹੀਂ ਕਿਹਾ ਗੰਦਾ ਹੋਣਾ ਹੈ, ਸਾਰੇ ਕੀ ਕਹਿੰਦੇ, ਸਰੋਵਰ ਦਾ ਜਲ ਆ। ਸੋ ਭਾਈ ਇਹ ਆਤਮਾ ਜਿੰਨਾ ਚਿਰ ਸਰੀਰਾਂ 'ਚ ਧੱਕੇ ਖਾਣ ਡਈ ਹੈ ਨਾ, ਉਹਨਾਂ ਚਿਰ ਇਹ ਬਾਲਟੀ 'ਚ ਇਹ ਗੰਦੀ ਹੋ ਸਕਦੀ ਆ, ਅਤੇ ਜਿੱਦਣ ਜੰਮਣ ਮਰਨ ਤੋਂ ਰਹਿਤ ਹੋ ਗਈ, ਪਰਮਾਤਮਾ 'ਚ ਲੀਨ ਹੋ ਗਈ ਨਾ, ਤਾਂ ਫਿਰ ਇਹਦੀ ਪਹਿਚਾਣ ਬਾਲਟੀ ਵਾਲੀ ਨਹੀਂ ਹੋਣੀ, ਇਹਦੀ ਪਹਿਚਾਣ ਸਰੋਵਰ ਵਾਲੀ ਹੋਣੀ ਹੈ। ਸੋ ਵਡਭਾਗੇ ਹੋ ਜਿਨ੍ਹਾਂ ਨੂੰ ਇੰਨੀ ਸੁੰਦਰ ਦਾਤ ਮਿਲੀ ਹੈ। ਤਾਂ ਗੁਰੂ ਜੀ ਨੇ ਕਿਹਾ ਤਾਂ ਕਿ ਰੂਪ ਨਾ ਕਥਨੇ ਜਾਏ। ਫਿਰ ਅੱਗੇ ਗੁਰੂ ਜੀ ਨੇ ਕਿਹਾ ਤਾਂ, ਕਹਿੰਦੇ ਨਾ ਉਹ ਮਰੇ ਨਾ ਠਾਗੇ ਜਾਏ, ਜਿਨ ਕਹਿ ਰਾਮ ਵਸੇ ਮਨ ਮਾਹੇ। ਕਹਿੰਦੇ ਨਾ ਉਹ ਮਰੇ, ਕਹਿੰਦੇ ਫਿਰ ਮਰਦਾ ਹੀ ਨਹੀਂ ਕਦੀ। ਦੇਖੋ ਹੁਣ ਇਹ ਵਿਚਾਰ ਨਾ ਕਰਿਓ, ਮਰਦੇ ਤਾਂ ਸਾਰੇ ਨੇ, ਭਾਵੇਂ ਕੋਈ ਸਾਧੂ ਹੋਵੇ ਅਤੇ ਭਾਵੇਂ ਜਿਹੜਾ ਮਰਜ਼ੀ ਹੋਵੇ, ਜੋ ਆਇਆ ਸੋ ਚੱਲ ਸੀ, ਹੈ ਨਾ, ਜਾਣਾ ਸਾਰਿਆਂ ਨੇ। ਸੋ ਇੱਥੇ ਮਰਨ ਦਾ ਭਾਵ ਕੁਝ ਹੋ ਰਿਹਾ, ਮਰਨ ਦਾ ਭਾਵ ਕੁਝ ਹੋ ਰਿਹਾ। ਮਰਨ ਦਾ ਭਾਵ ਕੀ ਹੈ? ਇੱਥੇ ਨਾ ਅੱਖਰ ਆ ਗਿਆ, ਨਾ ਉਹ ਮਰੇ। ਜਿਵੇਂ ਸਾਡੇ ਘਰ ਦੇ ਅੰਦਰ ਕੋਈ ਜੀ ਮਰਦਾ ਹੈ, ਜਦੋਂ ਉਹ ਜੀ ਮਰਦਾ ਹੈ ਨਾ, ਅਤੇ ਜਿੰਨਾ ਚਿਰ ਤਾਂ ਉਹ ਸਾਹ ਲੈਂਦਾ ਆ, ਹੱਥ ਪੈਰ ਹਿਲਾਉਂਦਾ ਆ, ਅਤੇ ਅਸੀਂ ਉਹਦੇ ਨਾਲ ਨਾਤਾ ਜੋੜ ਕੇ ਬੈਠੇ ਹੁੰਦੇ ਹਾਂ। ਠੀਕ ਹੈ ਬਈ, ਕੋਈ ਕਹਿੰਦਾ ਮੇਰੀ ਘਰਵਾਲਾ ਹੈ, ਕੋਈ ਕਹਿੰਦਾ ਮੇਰਾ ਪਿਓ ਹੈ, ਕੋਈ ਕਹਿੰਦਾ ਚਾਚਾ ਹੈ, ਕੋਈ ਕਹਿੰਦਾ ਤਾਇਆ ਹੈ, ਕੋਈ ਕੁਛ ਸੰਬੰਧ ਜੋੜ ਕੇ ਰੱਖਦੇ। ਅਤੇ ਜਦੋਂ ਉਹ ਸਾਹ ਲੈਣ ਨੂੰ ਹਟ ਜਾਂਦਾ, ਉਹਦਾ ਸਰੀਰ ਹਰਕਤ ਕਰਨ ਨੂੰ ਹਟ ਜਾਂਦਾ, ਸਾਡੀ ਗੱਲ ਦਾ ਜਵਾਬ ਦੇਣ ਨੂੰ ਹਟ ਜਾਂਦਾ, ਅਤੇ ਕਹਿੰਦੇ ਮਰ ਗਏ। ਅਤੇ ਨਾਲ ਹੀ ਕਹਿੰਦੇ ਕੌਣ ਆ? ਕਹਿੰਦੇ ਜੀ ਕੀ ਦੱਸੀਏ, ਮਰਿਆਂ ਨਾਲ ਕਦਾ ਸੰਬੰਧ ਹੁੰਦਾ? ਮਰਿਆਂ ਨਾਲ ਕੋਈ ਨਾਤਾ ਨਹੀਂ ਹੁੰਦਾ, ਮਰੇ ਕਿਸੇ ਦੇ ਮਿੱਤ ਨਹੀਂ ਹੁੰਦੇ। ਠੀਕ ਹੈ, ਅਸਲ ਸੱਚ ਜਾਣੀਏ, ਅਸੀਂ ਲੋਕ ਹਾਂ ਬਈ ਫੋਟੋ ਲਾ ਕੇ ਰੱਖ ਲਈ, ਉਹਦੀ ਕੋਈ ਨਿਸ਼ਾਨੀ ਰੱਖ ਲਈ, ਪਰ ਜੇ ਤੇ ਧਿਆਨ ਨਾਲ ਸੁਣੀਏ, ਜਦੋਂ ਕੋਈ ਬੰਦਾ ਮਰਦਾ ਹੈ ਨਾ, ਤਾਂ ਅਸੀਂ ਉਹਦੇ ਕੱਪੜੇ ਵੀ ਘਰੋਂ ਕੱਢ ਦਿੰਦੇ, ਉਹਦਾ ਬਿਸਤਰਾ, ਉਹਦਾ ਮੰਜਾ, ਸਾਰਾ ਕੁਝ ਆਪਾਂ ਬਾਹਰ ਦੇ ਦਿੰਦੇ ਹਾਂ, ਅਤੇ ਜਿਹੜੇ ਉਹਦੇ ਅਲਮਾਰੀ 'ਚ ਕਿਤੇ ਪੈਂਟ ਕਮੀਜ਼ ਜਾਂ ਕੋਈ ਪਜਾਮਾ ਪਿਆ, ਆਪਾਂ ਉਹ ਵੀ ਦੇ ਦਿੰਦੇ ਹਾਂ। ਕਿਸੇ ਨੇ ਪੁੱਛਿਆ ਜੀ ਇਹ ਕੀ ਤੁਸੀਂ ਆ ਕੱਪੜੇ ਬਾਹਰ ਸੁੱਟੀ ਜਾਂਦੇ ਹੋ? ਕਹਿੰਦੇ ਕੁਛ ਨਹੀਂ ਹੈ, ਫਲਾਣੇ ਸਮੇਂ ਦੇ ਨਾਲ ਮਰ ਗਿਆ ਅਤੇ ਫਿਰ ਅਸੀਂ ਰੱਖ ਕੇ ਕੀ ਕਰਨੇ, ਸਾਡਾ ਉਹਦੇ ਨਾਲ ਕੀ ਲਿੰਕ ਆ? ਇਹਦਾ ਮਤਲਬ ਉਹਦੀ ਕੋਈ ਵੀ ਚੀਜ਼ ਰੱਖਣ ਨੂੰ ਤਿਆਰ ਨਹੀਂ ਹੈ, ਕਿਉਂਕਿ ਨਾਤਾ ਨਹੀਂ ਹੈ, ਉਹਦੇ ਸੰਬੰਧ ਨਹੀਂ ਹੈ। ਜਦੋਂ ਸੰਬੰਧ ਸੀ ਉਦੋਂ ਆਪਾਂ ਨਵੇਂ ਨਵੇਂ ਕੱਪੜੇ ਲੈ ਕੇ ਆਉਣ ਡਏ ਸੀ, ਠੀਕ ਆ। ਸੋ ਉਹਦੇ ਨਾਲ ਨਾਤਾ ਨਹੀਂ ਹੈ, ਕੋਈ ਸੰਬੰਧ ਨਹੀਂ ਹੈ, ਉਹਨੂੰ ਮਰਿਆ ਕਹਿੰਦੇ ਆ, ਠੀਕ ਆ। ਸਾਡੇ ਨਾਲੋਂ ਨਾਤਾ ਟੁੱਟ ਗਿਆ ਕਹਿੰਦੇ ਮਰ ਗਿਆ, ਅਤੇ ਰੱਬ ਨਾਲੋਂ ਨਾਤਾ ਟੁੱਟ ਗਿਆ ਤੇ ਫਿਰ ਰੱਬ ਕਹਿੰਦਾ ਮਰ ਗਿਆ। ਇੱਥੇ ਕਹਿੰਦੇ ਨਾ ਉਹ ਮਰੇ, ਕਹਿੰਦੇ ਜਿਨ੍ਹਾਂ ਦਾ ਮਨ ਉਸ ਪਰਮਾਤਮਾ ਨਾਲ ਸੀਤਾ ਜਾਂਦਾ ਨਾ, ਕਹਿੰਦੇ ਫਿਰ ਉਹ ਕਦੀ ਮਰਦੇ ਨਹੀਂ। ਕਹਿੰਦਾ ਭਾਵ ਉਹਨਾਂ ਦਾ ਕਦੀ ਵੀ ਪਰਮਾਤਮਾ ਨਾਲੋਂ ਸੰਬੰਧ ਟੁੱਟਦਾ ਨਹੀਂ ਹੈ। ਨਾ ਉਹ ਮਰੇ ਨਾ ਠੱਗੇ ਜਾਏ, ਠੱਗਣਾ ਭਾਵ ਕੀ ਹੈ ਕਿ ਆਪ ਜੀ ਨੇ ਦੇਖਿਆ ਕੋਈ ਸੱਜਣ ਚਾਰ ਪੈਸੇ ਉਹਦੇ ਕੋਲ ਹੋਣ, ਉਹ ਡਰਦਾ ਰਹਿੰਦਾ ਵੀ ਯਾਰ ਕੋਈ ਖੋਹ ਨਾ ਲਵੇ। ਕਿਤੇ ਜਾਂਦਾ ਕੋਈ ਮਿੱਠਾ ਪਿਆਰਾ ਉਹਦੇ ਨਾਲ ਬੋਲਦਾ, ਮਿੱਠਾ ਪਿਆਰਾ ਬੋਲ ਬਲ ਕੇ ਕਹਿੰਦਾ ਪਛਤਾ ਤੁਸੀਂ ਸੂਟ ਕੇਸ ਮੈਨੂੰ ਫੜਾ ਦਿਓ ਅਤੇ ਤੁਸੀਂ ਜਾਓ ਜਾਇਓ ਜਿੱਥੇ ਜਾਣਾ। ਉਹ ਲੈ ਕੇ ਭੱਜਦਾ, ਕਹਿੰਦਾ ਲੈ ਠੱਗੀ ਮਰ ਗਿਆ ਯਾਰ, ਮੈਨੂੰ ਕਹਿੰਦਾ ਤੁਸੀਂ ਜਾਇਓ, ਮੈਂ ਧਿਆਨ ਰੱਖਦਾ, ਲੈ ਕੇ ਭੱਜ ਗਿਆ ਯਾਰ ਹੈ। ਅਤੇ ਗੁਰੂ ਸਾਹਿਬਾਨ ਕਹਿੰਦੇ ਨੇ ਜਿਨ੍ਹਾਂ ਅੰਦਰ ਇਹ ਨਾਤਾ ਪਰਮਾਤਮਾ ਨਾਲ ਬਣ ਜਾਂਦਾ ਹੈ, ਉਹਨਾਂ ਪਰਮਾਤਮਾ ਦੇ ਨਾਲ ਸਿਲ ਜਾਂਦੇ ਨੇ, ਫਿਰ ਉਹਨਾਂ ਅੰਦਰ ਪ੍ਰਕਾਸ਼ ਪੈਦਾ ਹੁੰਦਾ, ਗੁਣ ਪੈਦਾ ਹੁੰਦੇ ਉਹਨਾਂ ਦੇ ਅੰਦਰ, ਕਿਉਂਕਿ ਧਿਆਨ ਰੱਖਣਾ। ਜਿਹਦੇ ਘਰ ਆਪਾਂ ਜਨਮ ਲਈਏ, ਜਿਹਦੇ ਘਰ ਰਹਿਣ ਲੱਗ ਪਈਏ, ਸਾਡਾ ਨਾਂ ਉਹੀ ਪੈ ਜਾਂਦਾ, ਠੀਕ ਹੈ। ਜਿੱਦਣ ਬੱਚਾ ਜੰਮਦਾ ਕਿ ਨਹੀਂ, ਜੰਮਣ ਤੋਂ ਪਹਿਲਾਂ ਬੱਚੇ ਨੂੰ ਨਹੀਂ ਪਤਾ ਮੈਂ ਕਿਹੜੀ ਜਾਤ ਦੇ ਘਰ ਅਤੇ ਕਿਹਨਾਂ ਦੇ ਘਰ ਜੰਮਣ ਲੱਗਾ। ਜੰਮਿਆ ਤਾਂ ਅਸੀਂ ਲੋਕਾਂ ਨੇ ਜਾਤਾਂ ਪਾਤਾਂ ਬਣਾ ਦਿੱਤੀਆਂ ਫੜ ਕੇ, ਵੀ ਇਹ ਫਲਾਣੇ ਦਾ ਹੈ, ਧਮਕਾਣੇ ਦਾ ਹੈ, ਉਹਦਾ ਹੈ, ਉਹਦਾ ਹੈ। ਇਹਦਾ ਮਤਲਬ ਕਿ ਜਦੋਂ ਅਸੀਂ ਜੰਮਦੇ ਹਾਂ ਸਾਡੀ ਜਾਤ ਬਣ ਜਾਂਦੀ ਹੈ। ਇੱਦਾਂ ਜਦੋਂ ਸਾਡੇ ਅੰਦਰ ਪ੍ਰਕਾਸ਼ ਜੰਮਦਾ ਨਾ, ਪ੍ਰਕਾਸ਼ ਜਨਮ ਲੈਂਦਾ, ਤਾਂ ਸਾਡੀ ਜਾਤ ਪਰਮਾਤਮਾ ਦੀ ਹੋ ਜਾਂਦੀ ਹੈ। ਵੀ ਇਹ ਕਹੋ ਕਬੀਰੇ ਰਾਮ ਕੀ ਅੰਜ, ਕਿਉਂਕਿ ਪਰਮਾਤਮਾ ਵੀ ਪ੍ਰਕਾਸ਼ ਆ, ਜਦੋਂ ਸਾਡੇ ਮਨ ਵਿੱਚ ਵੀ ਪ੍ਰਕਾਸ਼ ਪੈਦਾ ਹੋ ਜਾਂਦਾ, ਫਿਰ ਅਸੀਂ ਉਹਦੀ ਜਾਤ ਦੇ ਹੋ ਜਾਂਦੇ ਹਾਂ। ਸੋ ਵਿਚਾਰ ਕਰਨਾ, ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਫਿਰ ਉਸ ਪਰਮਾਤਮਾ ਦੀ ਬਖਸ਼ਿਸ਼ ਕੀਤੀ ਹੋਈ ਅੰਦਰ ਗਿਆਨ ਦੀ ਅਵਸਥਾ ਜਦੋਂ ਬਣਦੀ ਹੈ, ਕਹਿੰਦੇ ਫਿਰ ਉਹ ਵਾਲਾ ਮਨ ਆ ਡਰਦਾ ਨਹੀਂ ਹੈ, ਤੁਰਿਆ ਫਿਰਦਾ, ਜੱਗ 'ਚ ਤੁਰਿਆ ਫਿਰਦਾ। ਦੇਖੋ ਕੋਈ ਤਾਂ 1000 ਰੁਪਈਆ, 2000, 10000, ਲੱਖ, ਕਰੋੜ ਰੁਪਈਆ ਲੈ ਕੇ ਡਰਨ ਡਿਆ। ਅਤੇ ਗੌਰ ਕਰਨਾ, ਜਿਹੜੀ ਗਿਆਨ ਦੀ ਅਵਸਥਾ ਨਾ, ਧਰਤੀ ਦੇ ਸਾਰੇ ਪਦਾਰਥ ਵੇਚ ਦਈਏ ਤਾਂ ਵੀ ਨਹੀਂ ਮਿਲਦੀ। ਕਿੰਨੀ ਮਹਿੰਗੀ ਚੀਜ਼ ਲੈ ਫਿਰਨ ਡਿਆ, ਡਰਦਾ ਫਿਰ ਵੀ ਨਹੀਂ, ਤੁਰਿਆ ਫਿਰਨ ਡਿਆ ਆਰਾਮ ਨਾਲ। ਔਰ ਦੇਖਿਓ ਕਰੋੜ ਵਾਲਾ ਕਹਿੰਦਾ ਮੇਰੇ ਕੋਲ ਕੁਛ ਨਹੀਂ ਹੈ, ਡਰਦਾ ਖੋਹ ਨਾ ਲਵੇ, ਪਰ ਛੁਪਾਉਣ ਡਿਆ। ਉਹਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਵੀ ਇਹਦੇ ਕੋਲ ਕੁਛ ਹੈਗਾ ਆ, ਇਹ ਛੁਪਾਉਣ ਡਿਆ, ਇਹਦੇ ਕੋਲ ਪੱਕਾ ਹੈਗਾ। ਉਹਦੇ ਮਗਰ ਡਾਕੂ ਲੱਗ ਤੁਰਦੇ। ਪਰ ਰੱਬ ਦੇ ਪਿਆਰੇ ਵੀ ਕਹਿੰਦੇ ਸਾਡੇ ਕੋਲ ਕੁਛ ਨਹੀਂ, ਪਰ ਉਹਨਾਂ ਦੇ ਚਿਹਰੇ ਭੈ ਭੀਤ ਨਹੀਂ ਹੁੰਦੇ, ਕਹਿੰਦੇ ਉਹ ਹੀ ਹੈ ਸਾਡੇ ਕੋਲ ਕੁਛ ਨਹੀਂ ਹੈ, ਸਾਡੇ ਕੋਲ ਕੁਛ ਨਹੀਂ ਹੈ। ਪਰ ਚਿਹਰਿਆਂ 'ਚ ਫਰਕ ਨਹੀਂ ਪੈਂਦਾ, ਰੰਗ 'ਚ ਫਰਕ ਨਹੀਂ ਪੈਂਦਾ, ਅਗਲੇ ਬੰਦੇ ਨੂੰ ਜਜਮੈਂਟ ਹੁੰਦੀ ਹੀ ਨਹੀਂ, ਇਹਦੇ ਕੋਲ ਕੁਛ ਹੈਗਾ ਹੈ ਅਤੇ ਲੁਕਣ ਡਿਆ ਅਤੇ ਲੁਕਾਉਣ ਡਿਆ, ਉਹ ਲੁਕਦੇ ਨਹੀਂ ਅਤੇ ਲੁਕਾਉਂਦੇ ਨਹੀਂ, ਠੀਕ ਹੈ। ਫਿਰ ਗੁਰੂ ਜੀ ਕਹਿਣ ਲੱਗੇ, ਕਹਿੰਦੇ ਨਾ ਉਹ ਠੱਗ ਜਾਏ, ਕਹਿੰਦੇ ਫਿਰ ਇਸ ਅਵਸਥਾ ਵਿੱਚ ਪਹੁੰਚੀਆਂ ਆਤਮਾ ਨੂੰ ਕੋਈ ਠੱਗ ਨਹੀਂ ਸਕਦਾ, ਕਹਿੰਦਾ ਭਾਵ ਉਸ ਬ੍ਰਹਮ ਗਿਆਨ ਨੂੰ ਕੋਈ ਹੋਰ ਖੋ ਨਹੀਂ ਸਕਦਾ। ਕਹਿੰਦੇ ਕੌਣ ਨੇ ਜਿਨ੍ਹਾਂ ਦੀ ਇਹ ਅਵਸਥਾ ਆ, ਨਾ ਉਹ ਮਰੇ ਨਾ ਠੱਗ ਜਾਏ, ਕਹਿੰਦੇ ਕੌਣ ਨੇ? ਕਹਿੰਦੇ ਜਿਨ ਕੇ ਰਾਮ ਵਸੇ ਮਨ ਮਾਹੇ। ਦੇਖੋ ਵਸੇ ਦਾ ਮਤਲਬ ਕੀ ਹੈ? ਵਸੇ ਦਾ ਮਤਲਬ ਟਿਕਣਾ। ਉਹਦੀ ਪੁਰਾਣੇ ਦੀ ਕੁੜੀ ਵਸ ਗਈ, ਕਹਿੰਦਾ ਹਾਂ ਹੁਣ ਤਾਂ ਵਸ ਗਈ, ਹੁਣ ਠੀਕ ਹੈ। ਇਹਦਾ ਮੁੱਲ ਟਿਕ ਗਈ ਹੈ, ਟਿਕਾਅ ਬਣ ਗਿਆ। ਅਤੇ ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਦੇ ਮਨ ਦੇ ਅੰਦਰ ਉਹ ਪਰਮਾਤਮਾ ਦਾ ਸ਼ਬਦ ਟਿਕਿਆ ਨਾ, ਇਹ ਅਵਸਥਾ ਉਹਨਾਂ ਦੀਆਂ ਨੇ। ਜਿਨ੍ਹਾਂ ਅੰਦਰ ਅਜੇ ਸ਼ਬਦ ਟਿਕਿਆ ਨਹੀਂ, ਇਹ ਅਵਸਥਾ ਉਹਨਾਂ ਦੀਆਂ ਨਹੀਂ ਹੈ। ਇਹਦਾ ਮੁੱਲ ਨਾਮ ਟਿਕੂਗਾ, ਸ਼ਬਦ ਅੰਦਰ ਟਿਕੂਗਾ, ਤਾਂ ਅਵਸਥਾ ਪੈਦਾ ਹੋਣੀ ਆ। ਜੇ ਨਾਮ ਨਹੀਂ ਟਿਕਿਆ ਫਿਰ ਇਹ ਵਾਲੀਆਂ ਅਵਸਥਾ ਪੈਦਾ ਨਹੀਂ ਹੋਣੀਆਂ। ਗੱਲ ਨਾਮ ਤੋਂ ਬਣਦੀ ਪਈ ਹੈ ਸਾਰੀ। ਸੋ ਗੁਰੂ ਜੀ ਸਮਝਾਉਂਦੇ ਆ, ਕਹਿੰਦੇ ਨਾਨਕ ਨਾਮ ਰਤੇ ਬੈਰਾਗੀ, ਅੰਦਰ ਰੁਣ ਚੁਨਕਾਰੇ। ਗੁਰੂ ਜੀ ਕਹਿਣ ਲੱਗੇ ਕਿ ਨਾਮ ਵਿੱਚ ਰੰਗੇ ਹੋਏ ਜਿਹੜੇ ਨੇ ਨਾ, ਉਹ ਬੈਰਾਗੀ ਨੇ। ਕਹਿੰਦਾ ਭਾਵ ਮਤ ਵਾਲੇ ਨੇ, ਪ੍ਰੇਮੀ ਨੇ, ਉਹਨਾਂ ਨੂੰ ਸੰਸਾਰ ਦੀਆਂ ਝੂਠੀਆਂ ਚੀਜ਼ਾਂ ਦੇ ਨਾਲ ਮਤਲਬ ਕੋਈ ਨਹੀਂ ਹੈ। ਫਿਰ ਕਹਿੰਦੇ ਉਹਨਾਂ ਦੇ ਅੰਦਰ ਇੱਕ ਰਸ ਵਾਜੇ ਵੱਜਦੇ ਆ। ਕਹਿੰਦਾ ਭਾਵ ਉਹਨਾਂ ਦੇ ਅੰਦਰ ਇੱਕ ਰਸ ਪ੍ਰਭੂ ਦਾ ਸ਼ਬਦ ਚੱਲਦਾ, ਉਸ ਸ਼ਬਦ 'ਚ ਅਧੀਨ ਐਸੇ ਹੋ ਚੁੱਕੇ ਨੇ ਕਿ ਉਹਨਾਂ ਨੂੰ ਸੰਸਾਰ ਦੀਆਂ ਝੂਠੀਆਂ ਗੱਲਾਂ ਫੁਰਨੇ ਸੁਣਦੇ ਹੀ ਨਹੀਂ ਆਪਣੇ ਅੰਦਰੋਂ, ਉਹਨਾਂ ਨੂੰ ਮਾਇਆ ਵਾਲੀ ਗੱਲ ਸੁਣਦੀ ਨਹੀਂ ਅੰਦਰੋਂ। ਤੁਸੀਂ ਦੇਖੋ ਪਾਠ ਕਰਨ ਉਹਨੂੰ ਮਾਇਆ ਦੀ ਗੱਲ ਸੁਣਦੀ ਹੈ, ਅੰਦਰੋਂ ਆਵਾਜ਼ ਆਉਂਦੀ ਹੈ, ਤੂੰ ਪਾਠ 'ਤੇ ਬੈਠਾ ਕਹਿ ਗੁਰੂ ਜੀ ਨੂੰ ਵੀ ਜੇ ਕੰਮ ਬਣ ਜਾ ਤਾਂ ਫਿਰ ਤਾਂ ਨੰਦ ਆ ਜਾਵੇ, ਫਿਰ ਤਾਂ ਅਸੀਂ ਖੰਡ ਪਾਠ ਵੀ ਕਰਾਵਾਂਗੇ, ਮਨ ਕਹਿਣ ਡਿਆ ਹੁੰਦਾ ਅੰਦਰੋਂ, ਸੁੱਖਣਾ ਸੁੱਖਣ ਡਿਆ ਹੁੰਦਾ, ਹੈ ਨਾ। ਅਤੇ ਜਦੋਂ ਅੰਦਰ ਸ਼ਬਦ ਚੱਲਦਾ, ਅੰਦਰ ਨਾਮ ਸਿਮਰਨ ਚੱਲਦਾ ਅਤੇ ਅਨਹਦ ਸ਼ਬਦ ਤੱਕ ਪਹੁੰਚ ਜਾਈਦਾ, ਫਿਰ ਨਾ ਤਾਂ ਪਹਿਲੀ ਗੱਲ ਮਨ ਕਹਿੰਦਾ ਹੀ ਆ ਵੀ ਗੁਰੂ ਜੀ ਨੂੰ ਕਹਿ ਕੁਛ, ਕੋਈ ਮੰਗ ਰੱਖ, ਅਤੇ ਨਾ ਹੀ ਉਸ ਅਵਸਥਾ ਵਿੱਚ ਪਹੁੰਚੀ ਆਤਮਾ ਸਰੀਰ ਦੀਆਂ ਗੱਲਾਂ ਸੁਣਦੀ ਆ। ਫਿਰ ਸਰੀਰ ਦੀ ਕੋਈ ਆਵਾਜ਼ ਨਹੀਂ ਸੁਣਦੀ ਉਹਨੂੰ ਵੀ ਸਰੀਰ ਕੀ ਕਹਿਣ ਡਿਆ। ਇੱਥੋਂ ਤੱਕ ਕਿ ਇੱਕ ਸਰੀਰ ਕੱਟੇ ਦੀ ਦਰਦ ਜਿਹੜੀ ਹੈ ਹਰ ਇਨਸਾਨ ਨੂੰ ਹੁੰਦੀ ਹੈ, ਰੱਬ ਦੇ ਪਿਆਰੇ ਨੂੰ ਵੀ ਹੁੰਦੀ ਹੈ, ਦਰਦ ਦਾ ਅਹਿਸਾਸ ਓਨਾ ਹੀ ਹੈ, ਠੀਕ ਹੈ ਬਈ। ਪਰ ਰੱਬ ਦੇ ਪਿਆਰੇ ਜਿਹੜੇ ਨੇ ਸ਼ਬਦ 'ਚ ਲੀਨ ਹੁੰਦੇ ਨੇ, ਦੂਜਾ ਬੰਦਾ ਹਾਏ ਮਰ ਗਿਆ, ਹਾਏ ਮਰ ਗਿਆ, ਹਾਏ ਮਰ ਗਿਆ ਕਰਨ ਆਉਂਦਾ, ਅਤੇ ਉਹਨਾਂ ਨੂੰ ਪੁੱਛਿਆ ਜਾ ਕੇ ਵੀ ਤੁਸੀਂ ਹਾਏ ਮਰ ਗਿਆ ਕਿਉਂ ਨਹੀਂ ਕਹਿੰਦੇ, ਤਾਂ ਬੜੇ ਪਿਆਰ ਨਾਲ ਕਹਿੰਦੇ ਨੇ ਤੇਰਾ ਭਾਣਾ ਮਿੱਠਾ ਲੱਗੇ। ਕਹਿੰਦਾ ਭਾਵ ਕਿ ਅਵਸਥਾ ਬਣ ਚੁੱਕੀ ਆ ਅੰਦਰ ਦੀ, ਉਹਨਾਂ ਨੂੰ ਉਹ ਜੀ ਦਰਦ ਆ ਨਾ, ਉਹ ਦਰਦ ਵੀ ਜ਼ਬਾਨ 'ਤੇ ਨਹੀਂ ਲਿਆਉਂਦੇ। ਉਹ ਕਹਿੰਦੇ ਜ਼ਬਾਨ ਸੜ ਜਾਏ ਜੇ ਕਿਤੇ ਉਸ ਪ੍ਰਭੂ ਦੇ ਨਾਮ ਤੋਂ ਇਲਾਵਾ ਸਰੀਰ ਦੀ ਗੱਲ ਕਰ ਰਵੇ। ਕਹਿੰਦੇ ਸਰੀਰ ਦੀ ਦਰਦ ਉਹਨਾਂ ਚਿਰ ਹੋਣੀ ਹੋਣੀ ਆ, ਕੀ ਕਰੀਏ ਹੁਣ, ਪਿਛਲਿਆਂ ਜਨਮਾਂ ਦੇ ਜਿਹੜੇ ਕਰਮ ਕੀਤੇ ਨੇ ਭੋਗਣੇ ਤਾਂ ਪੈਣੇ ਹੀ ਆ, ਮਸਤ ਹੋ ਗਏ ਨੇ। ਇਹਨੂੰ ਕਹਿੰਦੇ ਆ ਰੱਤੇ ਮਨ ਬੈਰਾਗੀ, ਠੀਕ ਹੈ ਬਈ। ਆਓ ਫਿਰ ਅੱਗੇ ਜਾ ਕੇ ਦੇਖੋ ਗੁਰੂ ਜੀ ਕੀ ਕਹਿਣ ਲੱਗੇ। ਕਹਿੰਦੇ ਤਿਤ ਅਗਮ, ਤਿਤ ਅਗਮ ਪੁਰੇ ਕਹੋ ਕਿਤ ਬਿਦ ਜਾਈਏ ਰਾਮ। ਦੱਸੋ ਕਿਆ ਆਨੰਦ ਆ, ਕਿੱਡੇ ਕਿੱਡੇ ਸੋਹਣੇ ਗੁਰੂ ਜੀ ਨੇ ਸਵਾਲ ਵੀ ਨਾਲ ਕੀਤੇ। ਤਿਤ ਅਗਮ, ਤਿਤ ਅਗਮ ਪੁਰੇ, ਹੁਣ ਤਿਤ ਅਗਮ ਦੋ ਵਾਰੀ ਆਇਆ, ਵੀ ਦੋ ਵਾਰੀ ਕਿਉਂ ਆ ਗਿਆ, ਮਕਸਦ ਹੋਣਾ ਦੋ ਵਾਰੀ ਲਿਆਉਣ ਦਾ। ਤਿਤ ਅਗਮ, ਪਹਿਲਾਂ ਤਿਤ ਅਗਮ ਦਾ ਕੀ ਮਤਲਬ ਆ ਗੁਰੂ ਜੀ ਕੀ ਕਹਿਣ ਲੱਗੇ ਆ। ਅਗਮ ਕਹਿੰਦੇ ਅਪਹੁੰਚ ਨੂੰ, ਜਿੱਥੇ ਪਹੁੰਚਿਆ ਨਹੀਂ ਜਾ ਸਕਦਾ ਉਹਨੂੰ ਅਪਹੁੰਚ ਕਹਿੰਦੇ ਆ, ਜਿੱਥੇ ਪਹੁੰਚਿਆ ਨਹੀਂ ਜਾਂਦਾ। ਅਤੇ ਗੁਰੂ ਜੀ ਕਹਿੰਦੇ ਤਿਤ ਅਗਮ ਪੂਰੇ, ਕਹਿੰਦੇ ਉਸ ਅਪਹੁੰਚ ਨਗਰ ਦੇ ਅੰਦਰ, ਪੂਰੇ ਦਾ ਭਾਵ ਨਗਰ, ਕਹਿੰਦੇ ਉਸ ਅਪਹੁੰਚ ਪੂਰੇ, ਕਹਿੰਦਾ ਭਾਵ ਉਸ ਅਪਹੁੰਚ ਵਾਲੇ ਨਗਰ ਦੇ ਅੰਦਰ ਕਿਤ ਬਿਦ ਜਾਈਏ ਰਾਮ। ਕਹਿੰਦੇ ਪਰਮਾਤਮਾ ਮੈਂ ਸੁਣਿਆ ਵੀ ਉਹ ਤਾਂ ਅਪਹੁੰਚ, ਉੱਥੇ ਕੋਈ ਪਹੁੰਚ ਸਕਦਾ ਹੀ ਨਹੀਂ, ਪਰ ਤੁਸੀਂ ਅੱਗੇ ਲਿਖਿਆ ਤਿਤ ਅਗਮ ਪੂਰੇ, ਪੂਰੇ ਦਾ ਮਤਲਬ ਨਗਰ ਆ, ਅਤੇ ਜਿੱਥੇ ਕੋਈ ਨਗਰ ਹੈ ਉੱਥੇ ਤਾਂ ਜਾ ਹੀ ਸਕਦੇ ਨਾ। ਕਹਿੰਦੇ ਮੈਨੂੰ ਪਤਾ ਲੱਗਾ ਉੱਥੇ ਪੂਰੇ ਆ, ਪੂਰੇ ਆ ਉਹ ਨਗਰ ਆ ਉਹ। ਕਹਿੰਦੇ ਫਿਰ ਜੇ ਹੈਗਾ ਨਗਰ ਨਹੀਂ ਪਹੁੰਚ ਸਕਦੇ, ਚਲੋ ਗੱਲ ਵੱਖਰੀ ਆ, ਪਰ ਤੁਸੀਂ ਪੂਰੇ ਲਾ ਤਾ ਫਿਰ ਜਾ ਸਕਦੇ ਹਾਂ। ਕਹਿੰਦੇ ਦੱਸੋ ਫਿਰ ਕਹੋ ਕਿਤ ਬਿਦ ਜਾਈਏ ਰਾਮ, ਦੱਸੋ ਕਹਿੰਦੇ ਕਿਹੜੇ ਤਰੀਕੇ ਨਾਲ ਉੱਥੇ ਪਹੁੰਚੀਏ, ਉੱਥੇ ਜਾਈਏ। ਸੋ ਗੌਰ ਕਰਨੀ ਅੱਗੇ ਗੁਰੂ ਜੀ ਕੀ ਕਹਿਣ ਲੱਗੇ। ਕਹਿੰਦੇ ਸੱਚ ਸੰਜਮੋ ਸਾਰ ਗੁਣਾ ਗੁਰ ਸ਼ਬਦ ਕਮਾਈਏ ਰਾਮ। ਆਹਾ, ਬੜਾ ਹੀ ਆਨੰਦ ਆ ਬਈ। ਇਹ ਜਿਹੜੀਆਂ ਪੰਕਤੀਆਂ ਆਪ ਸਰਵਣ ਕਰ ਰਹੇ ਹੋ 436 ਅੰਗ ਦੇ ਉੱਤੇ ਆ, ਠੀਕ ਹੈ। ਜ਼ਰੂਰ ਨਿਗਾਹ ਮਾਰਿਓ, ਜ਼ਰੂਰ ਪੜ੍ਹ ਕੇ ਦੇਖਿਓ, ਸ਼ਾਇਦ ਹੋ ਸਕਦਾ, ਹੋ ਸਕਦਾ ਜਦੋਂ ਆਪ ਜੀ ਇਹਨਾਂ ਪੰਕਤੀਆਂ ਨੂੰ ਖੁਦ ਪੜ੍ਹੋ ਤਾਂ ਆਪ ਜੀ ਨੂੰ ਹੋਰ ਆਨੰਦ ਪ੍ਰਾਪਤ ਹੋਵੇ। ਕਿਉਂਕਿ ਜਦੋਂ ਆਪਾਂ ਸੁਣਦੇ ਹਾਂ ਤਾਂ ਕਿਸੇ ਵੇਲੇ ਕੋਈ ਸ਼ਬਦ ਜਿਹੜਾ ਹੈ ਸਾਨੂੰ ਤਰੀਕੇ ਨਾਲ ਸਰਵਣ ਨਹੀਂ ਹੁੰਦਾ, ਜਦੋਂ ਪੜ੍ਹਦੇ ਹਾਂ ਤਾਂ ਫਿਰ ਮਨ ਦੇ ਕੱਪੜ ਸਾਰੇ ਹੋਰ ਖੁੱਲ੍ਹ ਜਾਂਦੇ ਆ। ਸੱਚ ਜੇ ਕਈ ਵਾਰੀ ਸ਼ਬਦ ਆਪਾਂ ਸੁਣਦੇ ਹੁੰਦੇ, ਕੀਰਤਨ ਸੁਣਦੇ ਉਹਨੇ ਸਮਝ ਨਹੀਂ ਲੱਗਦੀ, ਘਰ ਜਾ ਕੇ ਜਦੋਂ ਉਹੀ ਕੀਰਤਨ ਜਿਹੜਾ ਸੁਣਿਆ ਸੀ ਸ਼ਬਦ ਜਦੋਂ ਆਪਾਂ ਗੁਰਬਾਣੀ 'ਚੋਂ ਖੁਦ ਪੜ੍ਹਨ ਲੱਗਦੇ ਹਾਂ ਅਤੇ ਜਦੋਂ ਉਹ ਅੱਖਰ ਖੁੱਲ੍ਹਦੇ ਨੇ ਤਾਂ ਅੰਦਰ ਦਾ ਖੇੜਾ ਹੀ ਕੁਝ ਹੋਰ ਹੋ ਜਾਂਦਾ, ਅੰਦਰ ਦੇ ਚਾਹ ਹੀ ਕੁਝ ਹੋਰ ਹੋ ਜਾਂਦੇ ਨੇ। ਬੰਦਾ ਸੋਚ ਸੋਚ ਮਰ ਜਾਂਦਾ ਵੀ ਯਾਰ ਕਮਾਲ ਆ, ਇੰਨਾ ਆਨੰਦ ਇਸ ਸ਼ਬਦ ਦੇ ਅੰਦਰ ਤੁਹਾਨੂੰ ਕਦੇ ਮੰਨੋਗੇ। ਬੰਦਾ ਬੈਠਾ ਪੈਲੀ 'ਚ ਉਹਨੂੰ ਸ਼ਬਦ ਚੇਤੇ ਆ ਜਾਊਗਾ, ਨਾਲ ਨੂੰ ਉਹਦੀ ਸੋਝੀ ਆ ਜਾਊਗੀ, ਸਮਝ ਲੱਗ ਗਈ। ਪੈਲੀ 'ਚ ਬੈਠਾ ਹਲ ਵਾਹੁਣ ਡਿਆ, ਕੋਈ ਗੁਡਾਈ ਕਰਨ ਡਿਆ, ਉੱਥੇ ਬੈਠੇ ਹੀ ਕਰੀ ਜਾਂਦਾ, ਆਂਦਾ ਧੰਨ ਗੁਰੂ ਗ੍ਰੰਥ ਸਾਹਿਬ ਤੋਂ, ਧੰਨ ਤੇਰੀ ਵਡਿਆਈ। ਉੱਥੇ ਤਾਂ ਗੁਰੂ ਗ੍ਰੰਥ ਸਾਹਿਬ ਸੀਗੀ ਨਹੀਂ, ਪਰ ਧਿਆਨ ਕਰਨਾ ਗੁਰੂ ਨਾਲ ਜੁੜਨਾ ਸਭ ਤੋਂ ਵੱਡੀ ਕਰਾਮਾਤ ਕਿਹੜੀ ਆ, ਯਾਦ ਕਰਕੇ ਆ। ਗੁਰੂ ਨਾਲ ਜੁੜਨਾ ਯਾਦ ਆ, ਗੁਰੂ ਨਾਲ ਜੁੜਨਾ ਤਨ ਰੂਪੀ ਨਹੀਂ ਹੈ, ਯਾਦ ਰੂਪੀ ਹੈ। ਉਹ ਯਾਦ ਰੂਪੀ ਜੁੜਿਆ ਉੱਥੋਂ ਪਹਿਲੀ 'ਚ ਬੈਠਾ, ਕਹਿੰਦਾ ਧੰਨ ਗੁਰੂ ਗ੍ਰੰਥ ਸਾਹਿਬ ਤੁਸੀਂ, ਵੀ ਕਿਆ ਆਨੰਦ ਆ ਜਦੋਂ ਆਪ ਜੀ ਨੂੰ ਪੜ੍ਹੀਦਾ, ਆਪ ਜਿਹਾ ਸ਼ਬਦ ਮੈਨੂੰ ਚੇਤੇ ਆ ਗਿਆ, ਵਾਹਣ 'ਚ ਬੈਠੇ ਨੂੰ ਚੇਤੇ ਆ ਗਿਆ, ਉੱਥੇ ਲੱਗਾ ਆਉਂਦਾ ਧੰਨ ਹੋ ਤੁਸੀਂ, ਹੈ ਨਾ। ਵਾਹਣ 'ਚ ਬੈਠਾ ਹੀ ਧੰਨ ਧੰਨ ਕਰੀ ਜਾਂਦਾ ਹੈ, ਹੋ ਸਕਦਾ ਹੈ ਕਿ ਅੱਜ ਵਾਂਝ ਬੈਠਿਆਂ ਬੈਠਿਆਂ ਹੀ ਗੁਰੂ ਉੱਥੇ ਪਹੁੰਚ ਜਾਏਗਾ, ਜੇ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਉੱਥੇ ਪਹੁੰਚ ਜਾਏ ਵੀ ਤੂੰ ਵਾਂਝ 'ਚ ਬੈਠਾ ਵੀ ਮੇਰਾ ਹੀ ਆ ਅਤੇ ਇੱਥੇ ਮੇਰੇ ਕੋਲ ਬੈਠੇ ਵੀ ਮੇਰੇ ਨਹੀਂ ਹੋਣ ਡੇ। ਗੱਲ ਤਾਂ ਸਮਝਣ ਦੀ ਹੈ ਸਾਰੀ। ਸੋ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਸੱਚ ਸੰਜਮੋ, ਸੱਚ ਦਾ ਭਾਵ ਸਦਾ ਕਾਇਮ ਰਹਿਣ ਵਾਲਾ, ਉਹਦਾ ਨਾਮ ਸਿਮਰਨ। ਸੱਚ ਕਹਿ ਦਿੱਤਾ। ਸੰਜਮੋ ਦਾ ਭਾਵ ਕੀ ਹੈ? ਕਹਿੰਦੇ ਉਸ ਨਾਮ ਦੇ ਜ਼ਰੀਏ ਆਪਣੇ ਇੰਦਰਿਆਂ ਨੂੰ ਵਸ 'ਚ ਕਰ ਲੈਣਾ, ਇਹਨੂੰ ਸੱਚ ਨਾਲ ਸੰਜਮੋ ਜੋੜ ਦਿੱਤਾ, ਸੱਚ ਨਾਲ ਸੰਜਮੋ ਨੂੰ ਜੋੜ ਦਿੱਤਾ। ਕਹਿੰਦੇ ਉਸ ਨਾਮ ਦੇ ਜ਼ਰੀਏ, ਸੰਜਮੋ ਦਾ ਭਾਵ ਅਸਲ 'ਚ ਹੁੰਦਾ ਕਿ ਪ੍ਰਭੂ ਨਾਲ ਮਿਲਾਪ ਕਿਵੇਂ ਕਰਨਾ, ਹੈ ਨਾ, ਅਤੇ ਸੰਜਮੋ ਜੋੜਦਾ। ਕਹਿੰਦਾ ਉਸ ਨਾਮ ਦੇ ਜ਼ਰੀਏ ਆਪਣੀਆਂ ਇੰਦਰੀਆਂ ਨੂੰ ਵਸ 'ਚ ਕਰ ਲੈਣਾ। ਸਾਰ ਗੁਣਾ, ਸਾਰ ਦਾ ਭਾਵ ਸਾਮ, ਗੁਣਾਂ ਦਾ ਭਾਵ ਗੁਣ। ਕਹਿੰਦੇ ਇੱਦਾਂ ਕਰ ਬਈ, ਉਹਦਾ ਪਰਮਾਤਮਾ ਉਹਦਾ ਨਾਮ ਸਿਮਰਨ ਕਰਦਾ ਇਹਨਾਂ ਇੰਦਰੀਆਂ ਨੂੰ ਵਸ 'ਚ ਕਰਕੇ, ਅਤੇ ਉਹਦੇ ਗੁਣਾਂ ਨੂੰ ਸਾਂਭਲਾ। ਔਖਾ ਨਾ ਇੱਦਾਂ, ਤੁਸੀਂ ਤਾਂ ਇੱਦਾਂ ਦਿਓ ਰਾਤ ਨੂੰ ਸੁਪਨਾ ਹੀ ਕੋਈ ਆ ਜਾਵੇ ਚੰਗਾ ਜਿਹਾ, ਰਾਤ ਨੂੰ ਸੁਪਨਾ ਹੀ ਕੋਈ ਚੰਗਾ ਜਿਹਾ ਆ ਜਾਵੇ, ਰਾਤ ਨੂੰ ਸੁਪਨੇ ਜੀ ਕਿਤੇ ਸੰਗਤ 'ਚ ਜਾ ਕੇ ਬਹਿ ਜਾਈਏ ਵੀ ਰਾਤ ਸੁਪਨਾ ਆਇਆ ਮੈਂ ਸੰਗਤ 'ਚ ਬੈਠਾ ਸੀ, ਇੰਨੀਆਂ ਪਾਢੀਆਂ ਮਾਰਦਾ ਵੀ ਇਕੱਲੇ ਇਕੱਲੇ ਨੂੰ ਸਾਰਿਆਂ ਨੂੰ ਦੱਸਦਾ ਫਿਰਦਾ, ਰਾਤੀ ਸੁਪਨਾ ਆਇਆ ਮੈਂ ਗੁਰਦੁਆਰੇ ਸੀ। ਗੁਰੂ ਜੀ ਕਹਿੰਦੇ ਦੇਖ ਲੈ, ਮੈਂ ਤਾਂ ਸਿਰਫ ਟਰਾਈ ਕਰਕੇ ਵੇਖਿਆ ਵੀ ਰਾਤ ਸੁਪਨੇ 'ਚ ਤੈਨੂੰ ਦਿਖਾਇਆ ਕਿ ਤੂੰ ਸੰਗਤ ਵਿੱਚ ਸੀ ਕਿਉਂਕਿ ਤੂੰ ਮੇਰੇ ਨਾਲ ਜੁੜਿਆ ਸੀ, ਪੱਤਰ ਕੋਲ ਸੁਪਨਾ ਨਹੀਂ ਸਾਂਭਿਆ ਗਿਆ, ਜੇ ਸਾਕਸ਼ਾਤ ਹੀ ਸੰਗਤ 'ਚ ਬੈਠਾ ਹੋਏਗਾ ਤਾਂ ਕਿੱਥੋਂ ਸਾਂਭ ਲਏਗਾ। ਕਹਿੰਦੇ ਸਾਰ ਗੁਣਾ, ਕਹਿੰਦੇ ਉਹਦੇ ਗੁਣਾਂ ਨੂੰ ਸਾਂਭ। ਔਖਾ ਨਾ ਸੱਚ ਜੇ, ਦੋ ਵਾਰੀ ਕਿਤੇ ਗਲਤੀ ਨਾਲ ਸਿਰੇ ਆਪ ਮੱਥਾ ਟੇਕਣ ਆਈ ਦਾ ਗੁਰੂ ਘਰ ਆ ਗਏ ਚਲੇ ਗਏ, ਉਹ ਕਿਤੇ ਸਬੱਬ ਬਣਿਆ ਦੁਬਾਰਾ ਫਿਰ ਮਾਰਕੀਟ ਜਾਣ ਦਾ ਮੌਕਾ ਮਿਲ ਗਿਆ, ਅਤੇ ਉੱਧਰ ਦੀ ਫਿਰ ਲੰਘਣ ਨਾਲ ਲੰਘਣ ਲੱਗ ਪਏ। ਅੱਗੋਂ ਕੋਈ ਸੱਜਣ ਮਿਲ ਪਿਆ, ਉਹਨੇ ਗੱਡੀ ਰੋਕ ਲਈ, ਕਹਿੰਦਾ ਕੀ ਹਾਲ ਚਾਲ? ਉਹ ਕਹਿੰਦਾ ਯਾਰ ਸਾਡਾ ਅੱਜ ਅਖੰਡ ਪਾਠ ਸਾਹਿਬ ਦਾ ਭੋਗ ਹੈ ਯਾਰ, ਚੰਗਾ ਬੰਦਾ ਤੂੰ ਮਿਲਿਆ ਨਹੀਂ, ਤੈਨੂੰ ਸਲਾਹ ਦੇਣਾ ਸੀ, ਤੂੰ ਮਿਲਿਆ ਹੀ ਨਹੀਂ। ਉਹ ਕਹਿੰਦਾ ਭਾਅ ਜੀ ਮੈਂ ਉੱਧਰ ਥਾਂ ਗੱਡੀ ਤੋਂ ਉੱਧਰ, ਉਹ ਨਹੀਂ ਭਾਅ ਜੀ ਮੈਂ ਜਲਦੀ ਉੱਥੋਂ ਗੱਡੀ ਲਾ, ਗੁਰੂ ਘਰ ਹੀ ਨਾ ਕਰੀ ਦਿੰਦੀ। ਲਓ ਜੀ ਉਹ ਲੈ ਗਿਆ ਅੰਦਰ ਮੱਥਾ ਟੇਕਿਆ ਅਤੇ ਚਲਾ ਗਿਆ, ਅੱਜ ਲੋਕਾਂ ਨੂੰ ਦੱਸਦਾ ਫਿਰਦਾ। ਆਂਦਾ ਐਡੀ ਗੁਰੂ ਦੀ ਕਿਰਪਾ ਵੀ ਸਿਰੇ ਮੈਂ ਮੱਥਾ ਟੇਕਿਆ ਅਤੇ ਪੈਰੇ ਲੰਘਣ ਲੱਗਾ ਅਤੇ ਸਿੰਘ ਮੈਨੂੰ ਜ਼ਬਰਦਸਤੀ ਲੈ ਗਿਆ ਅਤੇ ਮੈਂ ਫਿਰ ਮੱਥਾ ਟੇਕਿਆ। ਮੈਨੂੰ ਹੋਮੇ ਵਿਖਾਉਣ ਡਿਆ ਵੀ ਮੈਂ ਦੋ ਵਾਰੀ ਮੱਥਾ ਟੇਕਿਆ ਆ, ਗੁਰੂ ਪਿਆਰਿਓ ਸਾਂਭ ਨਹੀਂ ਸਕਿਆ ਵੀ ਅੱਜ ਗੁਰੂ ਨੇ ਕਿਰਪਾ ਕੀਤੀ ਦੋ ਵਾਰੀ ਬੁਲਾਇਆ ਅਤੇ ਅੰਦਰ ਸਾਂਭ ਲਿਓ। ਜੇ ਤੁਹਾਨੂੰ ਕੋਈ ਪੁੱਛੇ ਵੀ ਭਾਈ ਸਾਹਿਬ ਅੱਜ ਗੁਰਦੁਆਰੇ ਗਏ ਸਵੇਰਦੇ ਕਿ ਨਹੀਂ, ਕਹਿੰਦਾ ਭਾਈ ਸਾਹਿਬ ਜਾਇਆ ਹੀ ਨਹੀਂ ਗਿਆ, ਜੇ ਲੈ ਗਿਆ ਹੋਊ ਤਾਂ ਰੱਬ ਨੂੰ ਪਤਾ ਹੋਊ, ਨਹੀਂ ਦੱਸਣਾ ਚਾਹੁੰਦਾ ਮੈਂ ਦੋ ਵਾਰੀ ਗਿਆ, ਸ਼ਾਮੀ ਮੈਂ ਫਿਰ ਜਾਣਾ ਅਜੇ। ਇਹਦਾ ਮਤਲਬ ਹੋਮੇ ਨਾ ਭਰਿਆ, ਗੁਣ ਸਾਂਭਿਆ ਨਹੀਂ ਗਿਆ। ਹੋ ਸਕਦਾ ਉਹ ਦੋਸਤ ਨਾ ਹੋਵੇ ਕਿਤੇ ਰੱਬ ਹੀ ਹੋਵੇ ਵੀ ਆ ਮੈਂ ਤੈਨੂੰ ਦੁਬਾਰਾ ਲੈ ਜਾਵਾਂ, ਸਾਂਭਦਾ ਕਿ ਨਹੀਂ ਗੁਣ ਤੂੰ ਭਲਾ, ਅੱਜ ਮੈਨੂੰ ਮਿਲਣ ਆਇਆ ਸੀ ਦੋ ਵਾਰੀ ਨਹੀਂ ਸਾਂਭਿਆ ਗਿਆ, ਸਾਂਭ ਲਓ। ਇਹਨੂੰ ਗੁਰੂ ਜੀ ਕਹਿੰਦੇ ਸਾਰ ਗੁਣਾ, ਗੁਰ ਸ਼ਬਦ ਕਮਾਈਏ ਰਾਮ। ਹੁਣ ਦੇਖੋ ਗੁਰ ਸ਼ਬਦ ਕਮਾਈਏ, ਗੁਰੂ ਜੀ ਕਹਿਣ ਲੱਗੇ ਗੁਰ ਦਾ ਭਾਵ ਜੁਗਤੀ ਤਰੀਕਾ ਹੈ, ਸ਼ਬਦ ਕਮਾਈਏ ਰਾਮ। ਕਹਿੰਦੇ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਨੇ ਉਸ ਤਰ੍ਹਾਂ ਦਾ ਆਪਣਾ ਜੀਵਨ ਬਣਾ ਕੇ ਅਤੇ ਗੁਰੂ ਦੇ ਦਿੱਤੇ ਸ਼ਬਦ ਦੀ ਕਮਾਈ ਕਰਿਆ ਕਰ ਜਿੱਦਾਂ ਗੁਰੂ ਜੀ ਦੱਸਦੇ ਆ, ਉਹਨੂੰ ਕਹਿੰਦੇ ਗੁਰ ਸ਼ਬਦ ਕਮਾਈਏ ਰਾਮ। ਠੀਕ ਹੈ, ਕਹਿੰਦੇ ਇਸ ਤਰ੍ਹਾਂ ਦੀ ਅਵਸਥਾ ਬਣਾ ਫਿਰ ਤੇਰੇ ਘਰ ਬੜਾ ਆਨੰਦ ਆਏਗਾ। ਫਿਰ ਗੁਰੂ ਜੀ ਕਹਿਣ ਲੱਗੇ, ਕਹਿੰਦੇ ਸੱਚ ਸ਼ਬਦ ਕਮਾਈਏ ਨਿਜ ਘਰ ਪਾਈਏ, ਨਿਜ ਘਰ ਜਾਈਏ ਪਾਈਏ ਗੁਣੀ ਨਿਧਾਨਾ। ਦੇਖੋ ਵਿਚਾਰ ਕਰਿਓ, ਸੱਚ ਸ਼ਬਦ ਕਮਾਈਏ ਨਿਜ ਘਰ ਜਾਈਏ। ਕਹਿੰਦਾ ਜੇ ਸੱਚੇ ਸ਼ਬਦ ਦੀ ਕਮਾਈ ਕਰਨ ਲੱਗ ਪਈਏ, ਨਾਮ ਸਿਮਰਨ ਕਰਨ ਲੱਗ ਪਈਏ ਅਤੇ ਨਿਜ ਘਰ ਜਾਈਏ, ਅਸਲੀ ਘਰ ਦੇ ਵਿੱਚ ਪਹੁੰਚ ਹੋ ਜਾਂਦੀ ਹੈ ਜਿੱਥੇ ਜਾਣ ਲਈ ਸਾਨੂੰ ਇਸ ਸਰੀਰ ਦੀ ਪ੍ਰਾਪਤੀ ਹੋਈ ਹੈ। ਉਹ ਨਿੱਜ ਘਰ ਸਾਡੇ ਅੰਦਰ ਆ, ਜਿਹਨੂੰ ਦਸਵੇਂ ਦੁਆਰ ਕਹਿੰਦੇ ਹਾਂ ਆਪਾਂ, ਸਾਡੇ ਅੰਦਰ ਆ। ਕਹਿੰਦੇ ਫਿਰ ਉੱਥੇ ਚੱਲ ਜਾਏਗਾ ਅਤੇ ਪਾਈਏ ਗੁਣੀ ਨਿਧਾਨਾ। ਕਹਿੰਦਾ ਫਿਰ ਉੱਥੇ ਗੁਣੀ ਨਿਧਾਨਾ ਕੌਣ ਹੈ, ਗੁਣਾਂ ਦਾ ਖਜ਼ਾਨਾ ਕੌਣ ਹੈ? ਪਰਮਾਤਮਾ, ਅਕਾਲ ਪੁਰਖ। ਕਹਿੰਦਾ ਫਿਰ ਉਸ ਘਰ ਵਿੱਚ ਪਹੁੰਚ ਜਾਏਗਾ ਜਿੱਥੇ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ, ਪ੍ਰਕਾਸ਼ ਦੀ ਪ੍ਰਾਪਤੀ ਹੋ ਜਾਏਗੀ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਤਿੱਤ ਸਾਖਾ ਮੂਲ ਪੱਤ ਨਹੀਂ ਡਾਲੀ, ਸਿਰ ਸਭਣਾ ਪ੍ਰਧਾਨਾ। ਇਹ ਧਿਆਨ ਨਾਲ ਵਿਚਾਰ ਕਰਨਾ, ਕਿਉਂਕਿ ਇੱਥੇ ਬੜਾ ਕੰਪਲੀਕੇਟਡ ਜਿਹਾ ਸਵਾਲ ਕੀਤਾ ਗੁਰੂ ਸਿੰਘ ਨੇ। ਤਿੱਤ ਸਾਖਾ ਮੂਲ ਪੱਤ ਨਹੀਂ ਡਾਲੀ, ਤਿੱਤ ਤਿੱਤ ਕਿਹਨੂੰ ਕਹਿੰਦੇ ਆ? ਉਸ ਅਵਸਥਾ ਵਿੱਚ ਪਹੁੰਚ ਕੇ ਤਿੱਤ ਕਹਿੰਦੇ। ਠੀਕ, ਕਹਿੰਦੇ ਉਸ ਅਵਸਥਾ ਵਿੱਚ ਪਹੁੰਚ ਕੇ ਤੈਨੂੰ ਇੱਕ ਨਜ਼ਾਰਾ ਦੱਸਾਂ, ਕਿਹੋ ਜਿਹਾ ਤੈਨੂੰ ਨਜ਼ਾਰਾ ਆਊਗਾ? ਦੱਸੋ ਗੁਰੂ ਜੀ, ਪਹਿਲਾਂ ਦੱਸੀ ਜਾਣਦੇ ਨਜ਼ਾਰੇ। ਕਹਿੰਦੇ ਕਿੱਦਾਂ ਦਾ ਨਜ਼ਾਰਾ ਆਊਗਾ? ਕਹਿੰਦੇ ਉੱਥੇ ਨਜ਼ਾਰਾ ਆਊਗਾ ਤਿੱਤ ਸਾਖਾ ਮੂਲ। ਸਾਖਾ ਕਿਹਨੂੰ ਕਹਿੰਦੇ? ਟਹਿਣੀਆਂ ਨੂੰ, ਠੀਕ ਆ। ਮੂਲ ਮੁੱਢ ਨੂੰ, ਤਣੇ ਨੂੰ। ਫਿਰ ਕੀ ਕਹਿਣ ਲੱਗੇ? ਪੱਤ, ਉਹਦੇ ਪੱਤੇ, ਨਹੀਂ ਡਾਲੀ, ਠੀਕ ਆ। ਡਾਲੀ, ਅਸਲ ਡਾਲੀ ਟਾਹਣੀਆਂ ਨੂੰ ਕਹਿੰਦੇ, ਸਾਖਾ ਕਹਿੰਦੇ ਜਿਹੜੇ ਨਵੀਂ ਨਵੀਆਂ ਫੁੱਟਦੀਆਂ ਟਹਿਣੀਆਂ, ਉਹਨਾਂ ਨੂੰ ਸਾਖਾ ਕਹਿੰਦੇ ਆ, ਠੀਕ। ਫਿਰ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਸਿਰ ਸਭਣਾ ਪ੍ਰਧਾਨਾ। ਕਹਿੰਦਾ ਉਸ ਅਵਸਥਾ ਵਿੱਚ ਪਹੁੰਚ ਕੇ ਇਹ ਜਿਹੜੇ ਰੁੱਖ ਦੇ ਸਾਖਾ ਫੁੱਟਦੀਆਂ, ਪੱਤੇ ਨੇ, ਟਾਹਣੀਆਂ ਨੇ, ਇਹਨਾਂ ਦੀ ਕੋਈ ਲੋੜ ਨਹੀਂ ਰਹਿੰਦੀ। ਕਹਿੰਦਾ ਉਹ ਕਿਉਂ, ਉਹ ਕਿਉਂ ਲੋੜ ਨਹੀਂ ਰਹਿੰਦੀ? ਹੁਣ ਧਿਆਨ ਕਰਿਓ ਗੁਰੂ ਪਿਆਰਿਓ, ਗੁਰੂ ਜੀ ਕਹਿਣ ਲੱਗੇ ਸਿਰ ਸਭਣਾ ਪ੍ਰਧਾਨਾ। ਹੁਣ ਆਪਾਂ ਰੁੱਖ ਲਾਉਂਦੇ ਹਾਂ, ਬੀਜ ਪਾਉਂਦੇ ਹਾਂ, ਬੀਜ ਪਾਇਆ ਅਤੇ ਰੁੱਖ ਉੱਗਿਆ, ਵੀ ਵੱਡਾ ਕੌਣ ਆ? ਰੁੱਖ ਕੇ ਬੀਜ, ਵੱਡਾ ਬੀਜ ਹੈ। ਪਹਿਲਾਂ ਬੀਜ ਪਾਇਆ ਅਤੇ ਰੁੱਖ ਉੱਗਿਆ, ਫਿਰ ਧਿਆਨ ਕਰਨਾ ਉਹ ਰੁੱਖ ਉੱਗਿਆ ਅਤੇ ਤਣਾ ਬਣਿਆ, ਤਣਾ ਬਣਿਆ ਅਤੇ ਸਾਖਾ ਆਈਆਂ, ਸਾਖਾ ਆਈਆਂ ਅਤੇ ਟਹਿਣੀਆਂ ਲੱਗੀਆਂ, ਟਹਿਣੀਆਂ ਹੋਈਆਂ ਅਤੇ ਪੱਤੇ ਲੱਗੇ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਉਹ ਜਿਹੜਾ ਪਰਮਾਤਮਾ ਉਹ ਬੀਜ ਆ ਅਤੇ ਜਗਤ ਦਾ ਰਚਨਹਾਰਾ ਆ। ਆ ਜਿੰਨੀ ਸੰਸਾਰ ਦੀ ਮਾਇਆ ਨਾ, ਇਹ ਸਾਰੀਆਂ ਪਰਮਾਤਮਾ ਦੀਆਂ ਸਾਖਾ ਨੇ, ਟਹਿਣੀਆਂ ਨੇ, ਪੱਤੇ ਨੇ। ਕਹਿੰਦੇ ਉਸ ਅਵਸਥਾ ਵਿੱਚ ਪਹੁੰਚ ਕੇ ਇਸ ਸੰਸਾਰ ਦੇ ਸਹਾਰਿਆਂ ਦੀ ਲੋੜ ਨਹੀਂ ਰਹਿੰਦੀ। ਹੁਣ ਪਤਾ ਲੱਗਾ, ਉਸ ਅਵਸਥਾ ਵਿੱਚ ਪਹੁੰਚ ਕੇ, ਦਸਮ ਦੁਆਰ ਵਿੱਚ ਪਹੁੰਚ ਕੇ ਇਸ ਸੰਸਾਰ ਦੇ ਸਹਾਰਿਆਂ ਦੀ, ਮੋਹ ਮਾਇਆ ਦੀ ਲੋੜ ਨਹੀਂ ਰਹਿੰਦੀ। ਕਹਿੰਦਾ ਕਿਉਂ ਨਹੀਂ ਰਹਿੰਦੀ? ਕਹਿੰਦੇ ਸਿਰ ਸਭਣਾ ਪ੍ਰਧਾਨਾ। ਕਹਿੰਦੇ ਕਿਉਂਕਿ ਉਹ ਜਿਹੜਾ ਮੇਰਾ ਪਰਮਾਤਮਾ ਨਾ, ਉਹ ਇਹਨਾਂ ਸੰਸਾਰ ਦੇ ਸਹਾਰਿਆਂ ਦਾ, ਸਾਰਿਆਂ ਦਾ ਪ੍ਰਧਾਨ ਹੈ। ਕਹਿੰਦਾ ਪਵ ਉੱਚਾ ਆ। ਹੁਣ ਗੁਰੂ ਦੱਸਣ ਲੱਗੇ, ਕਹਿੰਦੇ ਜਦੋਂ ਦਸਮ ਦੁਆਰ 'ਚ ਜਾਏਗਾ ਤੈਨੂੰ ਪਰਮਾਤਮਾ ਮਿਲ ਗਿਆ ਹੈ, ਜਦੋਂ ਤੈਨੂੰ ਪਰਮਾਤਮਾ ਹੀ ਮਿਲ ਗਿਆ ਫਿਰ ਤੈਨੂੰ ਸੰਸਾਰ ਦੇ ਝੂਠੇ ਸਹਾਰਿਆਂ ਦੀ ਲੋੜ ਨਹੀਂ ਰਹੇਗੀ, ਕਿਉਂਕਿ ਇਹਨਾਂ ਸਾਰਿਆਂ ਸਹਾਰਿਆਂ ਦਾ ਪ੍ਰਧਾਨ ਪਰਮਾਤਮਾ ਆਪ ਆ, ਹੈ ਨਾ। ਤੈਨੂੰ ਸਾਖੇ ਦੀ ਲੋੜ ਨਹੀਂ ਹੈ, ਟਹਿਣੀਆਂ ਦੀ ਲੋੜ ਨਹੀਂ ਹੈ, ਪੱਤਿਆਂ ਦੀ ਲੋੜ ਨਹੀਂ ਪੈਣੀ, ਠੀਕ ਹੈ ਵੀ। ਪਰ ਆਪਾਂ ਨੇ ਮਨ 'ਚ ਵਿਚਾਰ ਲਿਆਂਦੀ ਨਹੀਂ, ਹੈ ਨਾ। ਆਪਾਂ ਕੀ ਕਰਨ ਰਹੇ ਹਾਂ? ਆਪਾਂ ਸੰਸਾਰ ਦੇ ਸਹਾਰਿਆਂ 'ਚ ਹੀ ਖੁੱਭੇ ਹਾਂ। ਜਾਓ ਤੁਸੀਂ ਦੇਖੋ ਕਦੀ ਮਨ 'ਚ ਕੀ ਵਿਚਾਰ ਆਊਗਾ, ਵੀ ਨਹੀਂ ਯਾਰ ਜੇ ਮੈਨੂੰ ਫਲਾਣੀ ਚੀਜ਼ ਨਹੀਂ ਨਾ ਮਿਲੀ ਤਾਂ ਮੈਂ ਡੁੱਬ ਜਾਣਾ, ਮੇਰਾ ਸੱਤਿਆਨਾਸ਼ ਹੋ ਜਾਣਾ। ਕਈ ਵਾਰੀ ਆਪਾਂ ਕਿਸੇ ਨੂੰ ਫੋਨ ਕਰਾਂਗੇ, ਭਾਈ ਸਾਹਿਬ ਵੀ ਜਿੱਦਾਂ ਮਰਜ਼ੀ ਔਖੇ ਹੋ ਸੌਖੇ ਹੋ, ਮੈਨੂੰ ਫਲਾਣੀ ਚੀਜ਼ ਦੇ ਦਿਓ, ਅਤੇ ਤਾਂ ਉਹੀ ਰੱਬ ਦਾ ਪਿਆਰਾ ਜੇ, ਰੱਬ ਦਾ ਪਿਆਰਾ ਜੀ। ਇੱਕ ਵਾਰੀ ਦੀ ਗੱਲ ਮੈਂ ਆਪ ਜੀ ਨੂੰ ਪਹਿਲਾਂ ਵੀ ਸੁਣਾਈ ਸੀ। ਖੈਰ ਇੱਕ ਸੱਜਣ ਮਹਾਂਪੁਰਖਾਂ ਕੋਲ ਗਿਆ ਅਤੇ ਮਹਾਂਪੁਰਖ ਬੋਰੀ ਵਿਛਾ ਕੇ ਉੱਥੇ ਬੈਠੇ ਸੀ, ਮਸ਼ੋਰੀ ਬੋਰੀ ਵਿਛਾ ਕੇ ਬੈਠੇ ਸਨ। ਅਤੇ ਉਹ ਸੱਜਣ 2000 ਰੁਪਇਆ ਦਿੰਦਾ ਮਹਾਂਪੁਰਖਾਂ ਨੂੰ, ਕਹਿੰਦਾ ਬਾਬਾ ਜੀ ਆ 2000 ਰੁਪਇਆ ਲੈ ਲਓ ਅਤੇ ਗੁਰਦੇ ਦੀ ਬਿਲਡਿੰਗ ਬਣ ਰਹੀ ਹੈ ਅਤੇ ਲਾ ਦਿਓ ਜੀ ਇੱਥੇ। ਉਹਨਾਂ ਨੇ ਕੀ ਕੀਤਾ, ਉਹ 2000 ਰੁਪਈਆ ਬੋਰੀ ਦੇ ਹੇਠਾਂ ਰੱਖ ਲਿਆ। ਉਹਨੂੰ ਪਤਾ ਸੀ ਵੀ ਮੇਰਾ 2000 ਰੁਪਈਆ ਇਹਨਾਂ ਨੇ ਬੋਰੀ ਹੇਠਾਂ ਰੱਖ ਲਿਆ। ਨੋਟਾਂ ਦਾ ਵੀ ਪਤਾ ਸੀ ਵੀ ਮੈਂ 500-500 ਦਿੱਤੇ ਨੇ। ਉਹਨੇ ਚਿਰ ਨੂੰ ਇੱਕ ਮੀਆਂ ਬੀਬੀ ਆਏ ਅਤੇ ਮਹਾਂਪੁਰਖਾਂ ਦੇ ਚਰਨਾਂ 'ਚ ਬਹਿ ਕੇ ਰੋਣ ਲੱਗ ਪਏ। ਕਹਿੰਦੇ ਪੁੱਤਰ ਕੀ ਗੱਲ ਹੋਈ ਬਈ, ਰੋ ਪਏ ਹੋ? ਕਹਿੰਦੇ ਬਾਬਾ ਜੀ ਧੀ ਦਾ ਵਿਆਹ ਕਰਨਾ ਪੱਲੇ ਕੁਛ ਨਹੀਂ ਹੈ, ਕਮਲੇ ਨਾ ਹੋਣ 'ਤੇ ਰੋਈਦਾ ਥੋੜ੍ਹੀ ਹੁੰਦਾ? ਉਹ ਰੱਬ ਬੈਠਾ ਦੇਣ ਅੱਲਾ, ਹੈਂ ਗੱਜ ਵੱਜ ਕੇ ਵਿਆਹ ਹੋਊਗਾ। ਉਹ ਬੋਰੀ ਥੱਲੇ ਹੱਥ ਮਾਰਿਆ ਤਾਂ 2000 ਰੁਪਇਆ ਕੱਢਿਆ ਅਤੇ ਕਹਿੰਦੇ ਆਲਾ ਫੜ ਪੁੱਤ ਜਾਓ ਕਰੋ ਵਿਆਹ ਜਾ ਕੇ। ਉਹਨਾਂ ਸਮੇਂ 2000 ਰੁਪਇਆ ਬੜੀ ਵੱਡੀ ਚੀਜ਼ ਸੀ। ਉਹ 2000 ਰੁਪਇਆ ਲੈ ਕੇ ਜਾਓ ਮੱਥਾ ਟੇਕੋ, ਗੁਰੂ ਗ੍ਰੰਥ ਸਾਹਿਬ ਭਜੋ, ਐਸ਼ ਕਰੋ, ਜਾਓ ਕਰੋ। ਉਹ ਸਿੰਘ ਕਹਿੰਦਾ, ਕਹਿੰਦਾ ਬਾਬਾ ਜੀ ਮੈਂ 2000 ਰੁਪਇਆ ਬਿਲਡਿੰਗ ਦੀ ਸੇਵਾ ਦਿੱਤੀ, ਤੁਸੀਂ 2000 ਰੁਪਇਆ ਉਹੀ ਮੇਰਾ ਉਹਨਾਂ ਨੂੰ ਫੜਾਤਾ ਵਿਆਹ 'ਤੇ ਲਾਉਣ ਲਈ, ਅਤੇ ਮੇਰੇ ਤਾਂ ਤੁਸੀਂ ਸੇਵਾ ਹੀ ਨਿਫਲ ਕਰ ਦਿੱਤੀ ਹੈ। ਮਹਾਂਪੁਰਖ ਕਹਿੰਦੇ ਗੱਲ ਸੁਣੋ ਭਾਈ, ਤੈਨੂੰ ਭੁਲੇਖਾ ਪੈ ਗਿਆ ਵੀ ਇਹ ਬਿਲਡਿੰਗ ਤੇਰੇ 2000 ਨਾਲ ਬਣਨੀ ਸੀ। ਮਹਾਂਪੁਰਖ ਉੱਠ ਖਲੋਤੇ, ਉੱਠ ਕੇ ਪਰਾਂ ਹੋ ਕੇ ਮਹਾਂਪੁਰਖਾਂ ਨੇ ਬੋਰੀ ਚੁੱਕੀ, ਕਹਿੰਦੇ ਕੱਢ ਲਾ 2000 ਰੁਪਈਆ ਆਪਣਾ। ਉੱਥੇ ਨੋਟਾਂ ਦੇ ਢੇਰ ਹੀ ਢੇਰ ਲੱਗੇ ਹੋਏ ਸਨ। ਕਹਿੰਦੇ ਲੈ ਲਾ 2000 ਭਰਾਵਾ ਤੂੰ ਆਪਣਾ। ਕਹਿੰਦਾ ਭਾਵ ਕਿ ਜਦੋਂ ਗੁਰੂ ਘਰ ਦੀ ਸੇਵਾ ਕਰਨੀ ਆ ਨਾ, ਮਨ ਵਿੱਚ ਇਹ ਨਹੀਂ ਲਾਉਣਾ ਕਿ ਮੈਂ ਸੇਵਾ ਦਿੱਤੀ ਕਾਹਦੀ ਆ, ਗੁਰੂ ਘਰ ਦੇ ਅੰਦਰ ਕਿਸੇ ਚੀਜ਼ ਦੀ ਤੋਟ ਨਹੀਂ ਲਿਆਉਂਦੀ, ਠੀਕ ਆ, ਇਹਨਾਂ ਸਹਾਰਿਆਂ ਦੀ ਲੋੜ ਨਹੀਂ ਹੈਗੀ। ਸੋ ਆਪਣਾ ਮਨ ਇੱਦਾਂ ਦਾ ਬਣਾਓ, ਮਲਕ ਚੜ੍ਹ ਦੀਆਂ ਗੱਲਾਂ ਕਰੇ। ਸੋ ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।